ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੇ ਸਤਿਗੁਰਾਂ ਦੀ ਆਮਦ ਤੇ ਭਾਰੀ ਖੁਸ਼ੀ ਮਨਾਈ ਹੈ। ਨਗਰ ਵਿੱਚ ਸਾਰੇ ਗੁਰਸਿੱਖਾਂ ਨੇ ਆਪੋ ਆਪਣਿਆਂ ਘਰਾਂ ਵਿੱਚ ਦੀਵੇ ਬਾਲੇ ਹਨ, ਦੀਪਮਾਲਾ ਕੀਤੀ ਹੈ। ਕਲਗੀਧਰ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਜਿੰਨੇ ਮਾਈ ਭਾਈ ਆਏ ਸਭ ਦੀਆਂ ਕਾਮਨਾਵਾਂ ਸਾਹਿਬਾਂ ਨੇ ਪੂਰੀਆਂ ਕੀਤੀਆਂ ਹਨ। ਦਾਨ ਦਾ ਬੜੀ ਉਦਾਰਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਾਂ ਦਾ ਭਲਾ ਕਰਦਿਆਂ ਸਭ ਦੀਆਂ ਝੋਲੀਆਂ ਭਰੀਆਂ ਹਨ। ਹੁਕਮ ਹੋਇਆ ਕਿ ਵੱਡਾ ਬ੍ਰਹਮ ਭੋਜ ਕਰੋ, ਜਿਹਦੇ ਵਿੱਚ ਸਾਰੇ ਗੁਰਸਿੱਖ ਸੰਤ ਮਹਾਂਪੁਰਖਾਂ ਨੂੰ, ਚਾਰਾਂ ਵਰਣਾਂ ਦੇ ਲੋਕਾਂ ਨੂੰ ਸੱਦ ਕੇ ਭੋਜਨ ਛਕਾਓ, ਸਭ ਨੂੰ ਦਾਨ ਕਰੋ। ਮਹਾਰਾਜ ਜੀ ਦਾ ਹੁਕਮ ਮੰਨਦਿਆਂ ਹੀ ਲਾਗਰੀ ਸਿੱਖਾਂ ਨੇ ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ ਹਨ, ਕਈ ਪ੍ਰਕਾਰ ਦੀਆਂ ਮਠਿਆਈਆਂ ਤਿਆਰ ਕੀਤੀਆਂ ਹਨ ਔਰ ਚੌਂ ਵਰਣਾਂ ਨਾਲ ਸੰਬੰਧਿਤ ਸਾਰੇ ਗੁਰਸਿੱਖਾਂ ਨੂੰ, ਮਹਾਂਪੁਰਖਾਂ ਨੂੰ, ਸਾਧੂਆਂ ਨੂੰ ਸੱਦ ਕੇ ਭੋਜਨ ਛਕਾਇਆ। ਔਰ ਉਸ ਤੋਂ ਬਾਅਦ ਗੁਰਦੇਵ ਨੇ ਸੋਨੇ ਦੀਆਂ ਸ਼ਰਫੀਆਂ, ਚਾਂਦੀ ਦੇ ਰੁਪਈਏ, ਹੋਰ ਬਹੁਤ ਕੁਝ ਸਤਿਗੁਰੂ ਜੀ ਦਾਨ ਕਰ ਰਹੇ ਹਨ। ਦਾਨ ਪ੍ਰਾਪਤ ਕਰਨ ਵਾਲੇ ਹੈਰਾਨ ਹਨ ਕਿ ਸਤਿਗੁਰੂ ਜੀ ਐਸੀ ਉਦਾਰਤਾ ਨਾਲ ਦਾਨ ਦੇ ਰਹੇ ਨੇ ਕਿ ਜਿਹਨਾਂ ਨੂੰ ਮੁੜ ਕੇ ਫਿਰ ਦੁਬਾਰਾ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਜਿਹਨਾਂ ਨੂੰ ਇੱਕ ਵਾਰ ਸਤਿਗੁਰੂ ਜੀ ਨੇ ਦਾਨ ਦੇ ਕੇ ਨਵਾਜਿਆ। ਧਨ ਦੇ ਦੇਵਤੇ ਕੁਬੇਰ ਨੂੰ ਵੀ ਫਿਕਰ ਪੈ ਗਿਆ ਕਿ ਕਿਤੇ ਕਲਗੀਧਰ ਜੀ ਮੇਰੇ ਕੋਲ ਜਿਹੜਾ ਖਜ਼ਾਨਾ ਉਹ ਵੀ ਲੈ ਕੇ ਦਾਨ ਨਾ ਕਰ ਦੇਣ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆਪਣਾ ਇਤਨਾ ਵੱਡਾ ਖਜ਼ਾਨਾ ਹੈ ਕਿ ਜਿੰਨਾ ਉਹਦੇ 'ਚੋਂ ਵੰਡੀ ਜਾਣ, ਵਰਤੀ ਜਾਣ, ਉਹਦੇ 'ਚ ਕਦੇ ਕਮੀ ਨਹੀਂ ਆਉਣ ਵਾਲੀ, ਨਿਊਨਤਾ ਹੀ ਨਹੀਂ ਆਉਣ ਵਾਲੀ। ਇੱਧਰ ਕੇਸ਼ਵ ਦਾਸ ਪੰਡਿਤ ਬੜਾ ਰੁੱਸਿਆ ਹੋਇਆ ਕਿ ਸਤਿਗੁਰੂ ਜੀ ਨੇ ਮੈਨੂੰ ਯਾਦ ਹੀ ਨਹੀਂ ਕੀਤਾ, ਬੁਲਾਇਆ ਹੀ ਨਹੀਂ, ਐਡਾ ਵੱਡਾ ਯੱਗ ਕੀਤਾ, ਮੈਨੂੰ ਤਾਂ ਸਭ ਤੋਂ ਪਹਿਲਾਂ ਸੱਦਣਾ ਚਾਹੀਦਾ ਸੀ। ਅੰਤਰਯਾਮੀ ਸਤਿਗੁਰੂ ਜੀ ਜਾਣ ਗਏ, ਭਾਈ ਆਨੰਦ ਚੰਦ ਜੀ ਨੂੰ ਭੇਜਿਆ ਕਿ ਜਾਓ ਕੇਸ਼ਵ ਦਾਸ ਨੂੰ ਵੀ ਸੱਦ ਲਿਆਓ। ਜਦੋਂ ਕੇਸ਼ਵ ਦਾਸ ਨੂੰ ਸੱਦਣ ਗਏ, ਅੱਗੇ ਕੇਸ਼ਵ ਦਾਸ ਰੁੱਸਿਆ ਬੈਠਾ, ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਗੁਰੂ ਜੀ ਨੇ ਮੇਰਾ ਸਤਿਕਾਰ ਨਹੀਂ ਰੱਖਿਆ, ਮੈਂ ਬ੍ਰਾਹਮਣ ਕੁੱਲ ਨਾਲ ਸੰਬੰਧ ਰੱਖਣ ਵਾਲਾ ਹਾਂ, ਜਿੰਨੇ ਸੰਸਾਰ ਭਰ ਦੇ ਵਿੱਚ ਹਿੰਦੂ ਧਰਮ 'ਚ ਚੰਗੇ ਕਰਮ ਹੁੰਦੇ, ਕੋਈ ਵੀ ਕਾਰਜ ਹੁੰਦਾ, ਸਭ ਤੋਂ ਪਹਿਲਾਂ ਮੈਨੂੰ ਸੱਦਾ ਦਿੱਤਾ ਜਾਂਦਾ, ਪਰ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸੱਦਿਆ, ਮੈਨੂੰ ਨਹੀਂ ਬੁਲਾਇਆ, ਮੈਂ ਨਹੀਂ ਹੁਣ ਜਾਣਾ। ਭਾਈ ਆਨੰਦ ਚੰਦ ਜੀ ਉਹਨੂੰ ਸਮਝਾਉਂਦੇ ਹੈ ਕਿ ਪੰਡਿਤ ਕੇਸ਼ਵ ਦਾਸ, ਕਲਗੀਧਰ ਪਾਤਸ਼ਾਹ ਜੀ ਨੇ ਤਾਂ ਸਾਰਿਆਂ ਨੂੰ ਸੱਦਾ ਭੇਜਿਆ ਹੈ, ਪਰ ਤੇਰੇ ਬਾਰੇ ਭੁੱਲ ਗਏ, ਵਿਸਰ ਗਏ, ਇਸ ਕਰਕੇ ਤੈਨੂੰ ਰੋਸ ਨਹੀਂ ਮਨਾਉਣਾ ਚਾਹੀਦਾ। ਉਹ ਆਪ ਪਰਮੇਸ਼ਵਰ ਨੇ, ਅਕਾਲ ਪੁਰਖ ਨੇ, ਉਹਨਾਂ ਦੇ ਨਾਲ ਕਾਹਦਾ ਰੋਸਾ ਕਰਨਾ, ਪਰਮੇਸ਼ਵਰ ਨਾਲ ਨਹੀਂ ਰੁੱਸੀਦਾ ਪੰਡਿਤ ਜੀ, ਇਹ ਰੋਸਾ ਛੱਡ ਦਿਓ। ਦੀਵਾਨ ਭਾਈ ਆਨੰਦ ਚੰਦ ਜੀ ਪੰਡਿਤ ਕੇਸ਼ਵ ਦਾਸ ਨੂੰ ਸਮਝਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਇਹ ਪਾਵਨ ਕਥਾ ਵਿੱਚ ਗੁਰੂ ਪਾਤਸ਼ਾਹ ਆਪਣੇ ਸੇਵਕਾਂ ਨਾਲ ਕਿੰਨਾ ਪ੍ਰੇਮ ਕਰਦੇ ਹਨ, ਆਪਣੇ ਸਿੱਖਾਂ ਨਾਲ ਸਤਿਗੁਰੂ ਜੀ ਕੈਸੀ ਭਾਰੀ ਗੂੜੀ ਪ੍ਰੀਤ ਕਰਦੇ ਹਨ, ਉਹਦੇ ਬਾਬਤ ਇਸ ਪਾਵਨ ਕਥਾ 'ਚੋਂ ਬੋਧ ਹੁੰਦਾ ਪਤਾ ਲੱਗਦਾ ਹੈ। ਆਓ ਮਨ ਬਿਰਤੀਆਂ ਕਲਗੀਧਰ ਜੀ ਦੇ ਚਰਨਾਂ ਨਾਲ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤਿੰਨ ਸੰਗ ਰੋਸਨ ਕਿਮ ਬਨ ਆਵੇ।
ਕਲਗੀਧਰ ਪਾਤਸ਼ਾਹ ਨਾਲ ਤੂੰ ਰੋਸਾ ਕਿਹੜੀ ਗੱਲੇ ਕਰਦਾ? ਭਾਈ ਆਨੰਦ ਚੰਦ ਜੀ ਪੰਡਿਤ ਕੇਸ਼ਵ ਦਾਸ ਨੂੰ ਕਹਿੰਦੇ, ਪੰਡਿਤ ਜੀ ਸਤਿਗੁਰੂ ਜੀ ਦੇ ਨਾਲ ਰੋਸਾ ਕਿਹੜੀ ਗੱਲੇ ਕਰਦਾ? ਪਰਮੇਸ਼ਰ ਨਾਲ ਨਹੀਂ ਰੁੱਸੀਦਾ।
ਬਸ ਕਰੀਏ ਜਸ ਉਨ ਮਨ ਭਾਵੇ।
ਤੈਨੂੰ ਉਹ ਕਰਨਾ ਚਾਹੀਦਾ ਜੋ ਕਲਗੀਧਰ ਜੀ ਦੇ ਮਨ ਨੂੰ ਭਾਉਂਦਾ, ਇਹ ਨਹੀਂ ਵੀ ਜੋ ਤੇਰੇ ਮਨ ਨੂੰ ਭਾਵੇ ਉਹ ਗੁਰੂ ਜੀ ਕਰਨ। ਤੈਨੂੰ ਉਹ ਕੰਮ ਕਰਨਾ ਚਾਹੀਦਾ ਜਿਵੇਂ ਕਲਗੀਧਰ ਜੀ ਦੇ ਮਨ ਨੂੰ ਭਾਉਂਦਾ ਹੈ।
ਜਾਤ ਹੰਕਾਰ ਕਰੋ ਸਭ ਨਾਸ਼ੀ।
ਰਹੀ ਗੱਲ, ਤੈਨੂੰ ਆਪਣੇ ਬ੍ਰਾਹਮਣ ਹੋਣ ਤੇ ਮਾਣ ਹੈ ਕਿ ਮੇਰੀ ਬੜੀ ਉੱਚੀ ਜਾਤੀ ਹੈ, ਮੈਂ ਬ੍ਰਾਹਮਣ ਕੁੱਲ ਨਾਲ ਸੰਬੰਧ ਰੱਖਦਾ, ਆਪਣੀ ਇਸ ਜਾਤੀ ਦਾ ਅਭਿਮਾਨ ਆਪਣੇ ਹਿਰਦੇ ਚੋਂ ਛੱਡ ਦੇ, ਬ੍ਰਾਹਮਣ ਹੋਣ ਦਾ ਹੰਕਾਰ ਆਪਣੇ ਹਿਰਦੇ ਚੋਂ ਤਿਆਗ ਦੇ, ਕਿਉਂਕਿ ਗੁਰੂ ਘਰ ਵਿੱਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ, नव निधि अठारह सिद्धि पिछे लगिया फिरै जो हर हिरदय सदा वसाए। ओ ब्राह्मण है जिहड़ा ब्रह्म नूं जाण लवे। इस करके जे तू ब्राह्मण दे घर जन्म लै के सोचदा भी मैं बड़ी उच्ची जाति दा हाँ ता ए ब्राह्मण होण दा हंकार अपने हिरदे चो छड़ दे।
उठ कर गमनो हरखत पासी।
उठो पंडित जी ते खुशी दे नाल कलगीधर पातशाह जी महाराज जी दे चरणां च चल के हाजिर होवो।
सुन बोलियो दिज इमना उचरिए।
ए सुन के अगो पंडित केशव दास बोलिया, कहण लगा नंद चंद जी तुसी गुरु पातशाह नूं परमेशर कह रहे हो, तुहानूं एदां नहीं कहना चाहीदा कि ओ परमेशर हन।
निज गुर बाप विचारन करिए।
क्योंकि तुहाडे गुरु जी ने इह गल कही है, उन्होंने बचन कहे ने, ते उन्होंने बचना दी विचार दवान नंद चंद जी तुहानू करनी चाहीदी है।
दोष लगे बोलत हो जैसे।
जिवें तुसी इह गल्लां कर रहे हो गुरु जी नू परमेशर कह रहे हो, इहदा तुहानू दोष लगेगा। इह गल मैं नहीं कह रहा, ਇਹ ਗੱਲ ਖੁਦ ਤੁਹਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਹੀ ਹੈ।
ਕਲਗੀਧਰ ਬਰਨਿਓ ਨਿਜ ਐਸੇ।
ਕਲਗੀਧਰ ਜੀ ਨੇ ਖੁਦ ਆਪ ਆਪਣੀ ਬਾਣੀ ਦੇ ਵਿੱਚ ਇਸ ਗੱਲ ਦਾ ਵਰਣਨ ਕੀਤਾ ਹੈ ਕਿ ਸਾਨੂੰ ਪਰਮੇਸ਼ਰ ਨਹੀਂ ਆਖਣਾ, ਤੇ ਤੁਸੀਂ ਉਹਨਾਂ ਨੂੰ ਪਰਮੇਸ਼ਰ ਕਹਿ ਰਹੇ ਹੋ, ਇਹਦੇ ਵਿੱਚ ਫਿਰ ਤੁਹਾਨੂੰ ਵੀ ਵੱਡਾ ਦੋਸ਼ ਲੱਗੇਗਾ।
ਜੋ ਹਮ ਕੋ ਪਰਮੇਸ਼ਰ ਉਚਰ ਹੈ।
ਕਲਗੀਧਰ ਜੀ ਦੇ ਬਚਨ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ।
ਤੇ ਸਭ ਨਰਕ ਕੁੰਡ ਮੈਂ ਪਰ ਹੈ।
ਉਹ ਨਰਕ ਕੁੰਡ ਚ ਜਾਣਗੇ ਸਾਨੂੰ ਰੱਬ ਕਹਿਣ ਵਾਲੇ, ਸਾਨੂੰ ਪਰਮੇਸ਼ਰ ਕਹਿਣ ਵਾਲੇ। ਤੇ ਤੁਸੀਂ ਭਾਈ ਨੰਦ ਚੰਦ ਜੀ ਗੁਰੂ ਜੀ ਨੂੰ ਪਰਮੇਸ਼ਰ ਕਹਿ ਰਹੇ ਹੋ, ਦੱਸੋ ਇਹ ਦੋਸ਼ ਤੁਹਾਡੇ ਤੇ ਨਾ ਲੱਗੇਗਾ? ਕਿਉਂਕਿ ਤੁਹਾਡੇ ਗੁਰੂ ਜੀ ਨੇ ਭਾਵ ਕਲਗੀਧਰ ਜੀ ਨੇ ਖੁਦ ਆਪ ਇਹ ਬਚਨ ਕਹੇ ਨੇ ਕਿ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਡ ਵਿੱਚ ਜਾਵੇਗਾ।
ਮੋਕੋ ਦਾਸ ਤਵਨ ਕਾ ਜਾਣੋ।
ਉਹ ਤਾਂ ਕਹਿੰਦੇ ਮੈਨੂੰ ਪਰਮੇਸ਼ਰ ਦਾ ਦਾਸ ਜਾਣੋ, ਮੈਂ ਅਕਾਲ ਪੁਰਖ ਪਰਮੇਸ਼ਰ ਦਾ ਦਾਸ ਹਾਂ।
ਯਾ ਮੈਂ ਭੇਦ ਨਾ ਰੰਚ ਪਛਾਣੋ।
ਇਸ ਗੱਲ ਦੇ ਵਿੱਚ ਤੁਸੀਂ ਰੰਚਕ ਭਰ ਵੀ ਭੇਦ ਨਾ ਜਾਣੋ, ਮੈਂ ਉਸ ਅਕਾਲ ਪੁਰਖ ਦਾ ਪਾਰ ਬ੍ਰਹਮ ਪਰਮੇਸ਼ਰ ਦਾ ਦਾਸ ਹਾਂ, ਮੈਨੂੰ ਰੱਬ ਨਾ ਕਹੋ, ਮੈਂ ਰੱਬ ਦਾ ਦਾਸ ਹਾਂ। ਇਹ ਬਚਨ ਕਲਗੀਧਰ ਜੀ ਨੇ ਕਹੇ ਨੇ, ਤੇ ਤੁਸੀਂ ਉਹਨਾਂ ਤੋਂ ਉਲਟ ਉਹਨਾਂ ਨੂੰ ਪਰਮੇਸ਼ਰ ਕਹਿ ਰਹੇ ਹੋ।
ਇੱਕ ਤੋਂ ਤਿੰਨ ਮੁੱਖ ਕੋ ਪਰਮਾਨਾ।
ਇਹ ਤਾਂ ਉਹਨਾਂ ਦੇ ਮੁੱਖ ਦੇ ਵਿੱਚੋਂ ਹੀ ਪ੍ਰਮਾਣ ਹੈ ਨਾ, ਇਹ ਬਚਨ ਤਾਂ ਉਹਨਾਂ ਨੇ ਖੁਦ ਆਪ ਆਪਣੇ ਮੁੱਖੋਂ ਉਚਾਰਨ ਕੀਤੇ ਹਨ।
ਦੂਜੀ ਔਰ ਸੁਣੋ ਦੇ ਕਾਨਾ।
ਤੇ ਦੂਜੀ ਗੱਲ ਹੋਰ ਸੁਣੋ ਕੰਨ ਦੇ ਕੇ ਜੋ ਮੈਂ ਤੁਹਾਨੂੰ ਦੱਸਣ ਲੱਗਾ ਹਾਂ।
ਜਪ ਪ੍ਰਗਟੀ ਚੰਡੀ ਖਲ ਖੰਡਾ।
ਇਹਨੇ ਜਦੋਂ ਕਲਗੀਧਰ ਜੀ ਦੇ ਸਨਮੁਖ ਸ਼ਕਤੀ ਪ੍ਰਗਟ ਹੋਈ।
ਭੇਕ ਪਿਆਨ ਚਕਤ ਨਵ ਖੰਡਾ।
ਇਹਦੇ ਸਾਰੇ ਨੌ ਖੰਡਾਂ ਦੀ ਧਰਤੀ ਇੱਕ ਵਾਰੀ ਚਕਰਤ ਹੋ ਗਈ, ਹੈਰਾਨ ਹੋ ਗਈ ਇਹ ਸਭ ਕੁਝ ਵੇਖ ਕੇ।
ਤਬ ਧੀਰਜ ਉੜ ਰਿਓ ਨਾ ਕੋਈ।
ਇਹ ਗੱਲ ਕੇਸ਼ਵ ਦਾਸ ਨੇ ਹੁਣ ਆਪਣੇ ਕੋਲੋਂ ਬਣਾਈ ਹੈ। ਕਹਿਣ ਲੱਗਾ ਜੀ ਮੈਨੂੰ ਪਤਾ ਲੱਗਾ ਵੀ ਉਹਨਾਂ ਅੰਦਰ ਵੀ ਧੀਰਜ ਨਹੀਂ ਸੀ ਰਿਹਾ, ਜਦੋਂ ਸਾਰੀ ਪ੍ਰਕਿਰਤੀ ਡਾਵਾਂਡੋਲ ਹੋ ਗਈ ਤੇ ਕਲਗੀਧਰ ਜੀ ਦੇ ਅੰਦਰ ਵੀ ਪਤਾ ਲੱਗਾ ਵੀ ਧੀਰਜ ਨਹੀਂ ਰਿਹਾ ਉਸ ਸ਼ਕਤੀ ਨੂੰ ਵੇਖ ਕੇ।
ਦੇਖਤ ਨੈਂਦ ਮੂੰਦ ਲੀਏ ਦੋਈ।
ਇਹਨਾਂ ਨੇ ਵੀ ਵੇਖ ਕੇ ਆਪਣੇ ਨੇਤਰ ਮੂੰਦ ਲਏ ਸਨ, ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ, ਯਾਨੀ ਕਿ ਇਹ ਵੀ ਉਸ ਸ਼ਕਤੀ ਨੂੰ ਚੰਗੀ ਤਰ੍ਹਾਂ ਵੇਖ ਨਹੀਂ ਸਕੇ।
ਜੇ ਅਵਤਾਰ ਹੁੰਦੇ ਤਿਸ ਕਾਲਾ।
ਜੇ ਇਹ ਅਵਤਾਰ ਹੁੰਦੇ ਉਸ ਸਮੇਂ।
ਧੀਰਜ ਧਾਰਤ ਹਿਰਦੈ ਵਿਸਾਲਾ।
ਇਹ ਆਪਣੇ ਅੰਦਰ ਧੀਰਜ ਧਾਰਨ ਕਰਦੇ ਤੇ ਉਸ ਸ਼ਕਤੀ ਨੂੰ ਵੇਖ ਕੇ ਪ੍ਰਤੱਖ ਨੇਤਰ ਖੋਲ ਕੇ ਵੇਖਦੇ ਹੀ ਰਹਿੰਦੇ। ਇਹਨਾਂ ਨੇ ਆਪਣੀਆਂ ਅੱਖਾਂ ਕਿਉਂ ਬੰਦ ਕੀਤੀਆਂ? ਯਾਨੀ ਕਿ ਇਹਨਾਂ ਨੂੰ ਵੀ ਧੀਰਜ ਨਹੀਂ ਰਿਹਾ ਵੇਖ ਕੇ। ਇਹ ਵੀ ਇੱਕ ਵਾਰੀ ਚਕਰਤ ਹੋ ਗਏ ਸਨ ਉਸ ਸ਼ਕਤੀ ਦਾ ਪ੍ਰਕਾਸ਼ ਵੇਖ ਕੇ। ਜੇ ਅਵਤਾਰੀ ਹੁੰਦੇ ਤੇ ਫਿਰ ਉਸ ਵੇਲੇ ਇਹਨਾਂ ਨੇ ਧੀਰਜ ਕਿਉਂ ਨਹੀਂ ਧਾਰਿਆ?
ਜਾਂ ਤੇ ਮੋਏ ਪ੍ਰਤੀਤ ਨਾ ਆਵੇ।
ਇਸ ਕਰਕੇ ਭਾਈ ਨੰਦ ਚੰਦ ਜੀ ਤੁਹਾਡੀਆਂ ਗੱਲਾਂ ਤੇ ਮੈਨੂੰ ਪ੍ਰਤੀਤ ਨਹੀਂ ਆਉਂਦੀ, ਮੈਨੂੰ ਭਰੋਸਾ ਨਹੀਂ ਆਉਂਦਾ। ਹਾਲਾਂਕਿ ਪਹਿਲਾਂ ਕਈ ਵਾਰੀ ਇਹ ਕਹਿ ਚੁੱਕਾ ਹੈ ਕਿ ਕਲਗੀਧਰ ਜੀ ਤੁਸੀਂ ਪਰਮੇਸ਼ਰ ਹੋ, ਪਰ ਹਾਲੇ ਨਿਸ਼ਚਾ ਕੱਚਾ ਪਿੱਲਾ ਸੀ ਨਾ। ਹੁਣ ਗੁੱਸੇ ਵਿੱਚ ਆਇਆ, ਜਦੋਂ ਬੰਦਾ ਰੋਸ ਵਿੱਚ ਆਇਆ ਹੋਵੇ ਫਿਰ ਉਦੋਂ ਉਹ ਗੱਲਾਂ ਕਰਦਾ ਜਿਹੜੀਆਂ ਉਹਦੇ ਮਨ ਦੇ ਵਿੱਚ नहीं होनिया चाहिदियां फिर वह भी बोलता है। हुण रोसे जा के बोल रहा कहिंदा जी मैं नहीं उन्हां नूं परमेश्वर रूप जाणदा क्योंकि तुहाडियां गल्लां ते मैनूं प्रतीत नहीं आउंदी भरोसा नहीं आउंदा।
तू सब जाने बिना अलावे
उन्हां नूं जाने बिना ही सारियां गल्लां कह रहा है उचारण कर रहा है।
नंद चंद तब पाक बखाना
सुन के भाई नंद चंद जी बोले कहिंदे पंडित केशवदास ध्यान नाल सुनी हुण अपनियां तेरियां गल्लां दा तेरे सवालां दा जवाब तैनूं देण लगा।
सुनो बिपर तुम भेव न जाना
मैं भेद जाणिया पर तू नहीं जाणिया तू भेद नहीं जाणिया इसे करके तू संसा कर रहा। जे तू मेरे पातशाह दा भेद जाणदा हुंदा ते तेरे अंदर संसा नहीं सी आउणा केशवदास आ जड़ा संसा तेरे अंदर आया ये उन्हां दा भेद ना जानने करके आया है।
निर्णय कर गुनिए बच मोरे
मैं हुण जेड़े बचन तेनू कहण लगा इना दा निर्णय करके अपने अंदर चंगी तरह जान लै।
गुरु भगत बप पे अवतारा
गुरु ते परमेश्वर च कोई भेद नहीं हुंदा दुनिया दे हर एक धर्म ग्रंथ विच ये गल लिखी गुरबाणी दा भी महावाक है गुर परमेश्वर एको जान गुरु ते परमेश्वर दोवें एक रूप ने। पाट साहबाना ने पंचम पातशाह धन गुरु अर्जन देव साहब जी दे बाब ते बचन प्रतख रूप च गुरबाणी च लिखे ने। गुरु के सिख वास्ते गुरबाणी अंतला फैसला है इस तो परे होर असी किसे नूं कुछ नहीं जानदे ते गुरु की बाणी दा महावाक है धरण गगन नव खंड मह जोत स्वरूपी रहे पर पन मथरा कच भेद नहीं गुर अर्जन प्रतख हर गुरु अर्जन देव साहब प्रतख परमेश्वर ने। ते जे गुरु अर्जन देव साहब प्रतख परमेश्वर ने ते फिर उन्हां दी ही जोत कलगीधर जी दे विच विराजमान है। दसो पंडित केशवदास ਉਹ ਕਿਵੇਂ ਪ੍ਰਤੱਖ ਪਰਮੇਸ਼ਵਰ ਨਾ ਹੋਏ ਉਹ ਵੀ ਫਿਰ ਪ੍ਰਤੱਖ ਪਰਮੇਸ਼ਵਰ ਨੇ। ਇਹ ਗੱਲ ਤੂੰ ਧਿਆਨ ਨਾਲ ਚੰਗੀ ਤਰ੍ਹਾਂ ਜਾਣ ਲੈ
ਪੂਰਬ ਰੂਪ ਨਾ ਕਰੇ ਉਚਾਰਾ
ਸਤਿਗੁਰੂ ਜੀ ਨੇ ਆਪਣੇ ਪੂਰਬ ਰੂਪ ਨੂੰ ਉਚਾਰਨ ਕਰਕੇ ਨਹੀਂ ਦੱਸਿਆ।
ਜਿਉ ਸਵਾਂਗੀ ਜਗ ਸਵਾਂਗ ਬਣਾਵੇ
ਜਿਵੇਂ ਕੋਈ ਸਵਾਂਗੀ ਬੰਦਾ ਸੰਸਾਰ ਦੇ ਵਿੱਚ ਆਪਣਾ ਸਵਾਂਗ ਬਣਾਉਂਦਾ ਜਿਹੜੇ ਸਵਾਂਗ ਰਚ ਕੇ तमाशा जा विखाउंदे कदे कुछ बन जांदे ने कदे कुछ बन जांदे ने कहिंदे जिवें कोई स्वांगी अपना स्वांग उचारदा बनाउंदा है।
तस किरिया कर तथा अलावे
जिहड़ा स्वांग उह रचदा फिर ओदां दी किरिया करन लग पैंदा ओदा जिहड़ा पहला रूप है उहनूं कोई नहीं जाणदा। मन लो कि जे किसे ने स्वांग रच के अपना स्वरूप जमूरे वाला बना लिया ते फिर उह जमूरे वाले काम करदा ਜਾਂ ਜਿਹੜਾ ਵੀ ਰੂਪ ਬਣਾ ਲਵੇ ਕਿਸਾਨ ਵਾਲਾ ਬਣਾ ਲਵੇ ਤੇ ਉਹ ਕਿਸਾਨ ਵਾਲੇ ਕੰਮ ਕਰਦਾ ਸੁਨਿਆਰੇ ਦਾ ਰੂਪ ਬਣਾ ਲਏ ਤਾਂ ਸੋਨੇ ਦਾ ਕੰਮ ਕਰਨ ਲੱਗ ਪੈਂਦਾ। ਉਹ ਸਵਾਗੀ ਦੇ ਸਵਾਗ ਜਿਹੋ ਜਿਹਾ ਰਚਿਆ ਹੋਵੇ ਫਿਰ ਉਹਨੇ ਓਦਾਂ ਦਾ ਹੀ ਕੰਮ ਕਰਨਾ ਹੁੰਦਾ। ਹਾਂਜੀ
ਸ਼ੁਕਰ ਰੂਪ ਤਾਰਾ ਗੁਣ ਖਾਨੀ
ਹੁਣ ਕਹਿੰਦੇ ਅਕਾਲ ਪੁਰਖ ਦੀ ਸ਼ਕਤੀ ਲੈ ਕੇ 24 ਅਵਤਾਰ ਪੈਦਾ ਹੋਏ ਉਹਨਾਂ ਵਿੱਚੋਂ ਸ਼ੁਕਰ ਅਵਤਾਰ ਵੀ ਹੋਇਆ। ਇਹਦਾ ਮਤਲਬ ਰੱਬ ਸੂਰ ਥੋੜੀ ਹੋ ਗਿਆ ਉਹਨੇ ਬਾਹਰੋਂ ਸ਼ੁਕਰ ਰੂਪ ਧਾਰਨ ਕੀਤਾ ਜਿਹਨੂੰ ਬ੍ਰਹਮ ਅਵਤਾਰ ਕਹਿੰਦੇ ਹਨ ਇਹਦਾ ਮਤਲਬ ਰੱਬ ਸੂਰ ਹੋ ਗਿਆ ਉਹਦਾ ਬਾਹਰੋਂ ਉਹਨਾਂ ਨੇ ਸਰੂਪ ਉਦਾਂ ਦਾ ਬਣਾਇਆ ਅੰਦਰੋਂ ਤਾਂ ਹੁਣ ਉਹਦੇ ਵਿੱਚ ਵੀ ਅੰਸ਼ ਪਰਮੇਸ਼ਰ ਦੀ ਹੈ ਜੋਤ ਉਹਦੀ ਵਰਤ ਰਹੀ ਹੈ ਅਕਾਲ ਪੁਰਖ ਦੀ। ਹਾਂਜੀ
ਕੁਰ ਕੁਰ ਸ਼ਬਦ ਕਿਰਿਆ ਇਸ ਠਾਨੀ
ਜਦੋਂ ਉਹਨੇ ਬ੍ਰਹਮ ਅਵਤਾਰ ਧਾਰਨ ਕੀਤਾ ਉਦੋਂ ਜਿਵੇਂ ਸੂਰ ਘੁਰ ਬੋਲਦਾ ਤੇ ਕਹਿੰਦੇ ਉਹ ਬ੍ਰਹਮ ਅਵਤਾਰ ਜਿਹੜਾ ਹੋਇਆ ਭਗਵਾਨ ਦਾ ਉਹ ਵੀ ਘੁਰ ਕਰਕੇ ਬੋਲਦਾ ਫਿਰਦਾ ਸੀ ਇਹਦਾ ਮਤਲਬ ਉਹ ਸੂਰ ਥੋੜੀ ਹੋ ਗਿਆ ਹੈ ਤਾਂ ਭਗਵਾਨ ਦੇ ਅੰਸ਼ ਉਹਦੇ ਵਿੱਚ ਪਰ ਉਹਨੇ ਬ੍ਰਹਮ ਰੂਪ ਧਾਰਨ ਕੀਤਾ ਵੀ ਧਰਤੀ ਜਿਹੜੀ ਥੱਲੇ ਧਸ ਗਈ ਸੀ ਹਿਰਣਾਕਸ਼ਿਪ ਦੇ ਬਲ ਨਾਲ ਉਹਨੂੰ ਆਪਣੇ ਹੁੱਡ ਨਾਲ ਉੱਪਰ ਚੁੱਕ ਕੇ ਲਿਆਉਣਾ ਸੀ ਉਹਨੇ ਓਦਾਂ ਦੀ ਕਿਰਿਆ ਕਰਨ ਵਾਸਤੇ ਓਦਾਂ ਦਾ ਹੀ ਰੂਪ ਬਣਾਇਆ।
ਨਰਸਿੰਘ ਰੂਪ ਬਣਾਏ ਬਹੋਰੀ
ਫਿਰ ਨਰਸਿੰਘ ਰੂਪ ਬਣਾਇਆ ਭਗਵਾਨ ਨੇ ਅੱਧਾ ਬੰਦੇ ਦਾ ਅੱਧਾ ਸ਼ੇਰ ਦਾ ਤੇ ਅੱਧਾ ਨਰ ਦਾ ਨਰਸਿੰਘ ਰੂਪ ਹੋ ਗਿਆ।
ਗਰਜ ਕਿਰਿਆ ਤਸ ਕਰੀ ਨਾ ਓਰੀ
ਜਿਵੇਂ ਸ਼ੇਰ ਗਰਜਦਾ ਸ਼ੇਰ ਵਾਂਗੂ ਨਰਸਿੰਘ ਗਰਜਣ ਲੱਗ ਪਿਆ शेर वांगू किरिया करन लग पे दा मतलब फिर वो जानवर वाली किरिया करके उदा दा थोड़ी हो गया है ता वो भगवान रूपी पर उन्हें किरिया उदा दी कीती जिदा दा शरीर बनाया
तिस बिद लखियो गत इन केरी
उसे तरह दी गत होन जान ले अकाल पुरख ने कास रूप होके संसार विच अवतार धारण कीता भगत रूप अपना तन धारिया साध रूप अपना तन धारिया भगती दा रूप बन के भगत बन के साधु बन के दास बन के अकाल पुरख जी गुरु गोबिंद सिंह साहब दे रूप च प्रगट होए ने ते जे बन के ही दास रूप होके आए ने ते फिर उन्होंने अपने आप नूं रब दा दास ही कहना इहदा मतलब रब रब ही रहिंदा भावे वह रब दा दास कहा रहे ने आखो सतनाम
श्री वाहिगुरु यह गल थोड़ा जा नुकता समझण वाला
भाई नंद चंद जी ने पंडित केशव दास नूं पहला उहदे धर्म दे विच जिहड़ियां उदाहरणां ने उहदे नाल समझाया कि तुहाडे मत दे विच ब्रह्म अवतार धारिया भगवान ने की रब सूर बन गया रब तां फिर भी रब रहा जे ब्रह्म रूप धारिया वह घुर घुर करदा सी जदों नरसिंह रूप धारिया ते की रब शेर बन गया जां उदां दा रूप बन गया उहने उदां दा गर्जना शुरू कीती रहा तां फिर भी भगवान ही तुसीं उहनूं भगवान नरसिंह कहिंदे हो भगवान ब्रह्म अवतार कहिंदे हो कहिंदे कि नहीं कहिंदे कलगीधर जी ने कलयुग विच दास बन के संसार दे विच अवतार धारिया महाराज जी आप खुद लिखदे ने बाहे गहे की लाज अस गोबिंद दास अपने आप नूं दास रूप च वर्णन कीता इहदा मतलब वो दास नहीं हो गए वो जे दास रूप हो के भगत रूप हो के संसार विच आए ने ते तां वी परमेश्वर ही ने आखो सतनाम
श्री वाहिगुरु
सत श्री अकाल
ते नाले जेड़े रब दे दास हुंदे ने ओ रब तो वखरे दा नहीं हुंदे कलगीधर जी ने उहदे बाबत भी अपने बचन कहे ने ओ भी सुन लै कोई एक बचन तां उहनां दा सुणाता दसवें पातशाह दा एक होर बचन ओ भी सुन हर हर जन दोए एक है बिब विचार कछ नाहे जल ते उपज तरंग ज्यों जल ही बिख कहते हरी दे जन ते हरी दोवे एक रूप ने जिवें पानी ते पानी दी तरंग दोवे एक रूप ही हुंदे हन फर्क नहीं इसे तरह हरी दे जन ते हरी ओ दोवे एक रूप ने जे उन्होंने अपने आप नूं दास भी किया ते दास भी तां परमेश्वर दा ही रूप हुंदे रब तो वखरे थोड़ी हुंदे हां जी
भगत रीत की रैत कनेरी
कलगीधर जी भगती दी मर्यादा नाल विचर रहे हैं वो भगती करन वास्ते परमेश्वर ने भगत रूप होके अपना आप प्रगट कीता और भगती दी किरिया सतगुरु जी कर रहे हैं
रूप वास्तव नहीं लखायो
उन्होंने अपना वास्तव रूप नहीं लखाया जेड़ा असल उन्हां दा स्वरूप है परमेश्वर वो नहीं उन्होंने प्रगट कीता उन्होंने अपने आप नूं परमेश्वर दा दास कहा अकाल पुरख दा सेवक कहा हैण परमेश्वर ही पर फिर भी उन्होंने अपने उस वास्तविक स्वरूप नूं प्रगट नहीं कीता
आशय अपर सोने तुम पायो
उन्हां दा आशा होर सी वो तू जान नहीं सकिया जेडे वो बचन कर रहे ने ना भी जो हमको परमेश्वर उचरा वो खेड तू जान नहीं सकिया उस बचन में जेड़ा सिद्धांत है आशा है पंडित केशव दास तू जान नहीं सकिया
ब्रह्मा विष्णु रुद्र मईयान
ब्रह्मा विष्णु शिव बड़े बड़े देवते बड़े बड़े पैगंबर अवतार
इन पर तर्क करी तिस थान
ये बचन गुरु साहब ने किथे गए ने कि जो हमको परमेश्वर उचरा जिथे उन्होंने ये किया कि ये जिन्ने आए वड़े वड़े अवतार पैगंबर इन्हां सारिआं ने अपने आप नूं रब कहाउणा शुरू कर ये सारे कहण लगे भी असी भगवान घाट ना कहू कहाया कोई अपने आप नूं घाट नहीं सी कहाउंदा सारे कहिंदे सी मैं ब्रह्म हाँ मैं रब हाँ अपने आप नूं करता समझण लग पे अपने आप नूं ही रब समझण लग पे है ने रब दे भेजे हुए पर इन्होंने अपने आप नूं भगवान कहाना शुरू कर पातशाह ने बड़े बड़े प्रमाण उत्थे दिते ने बड़ी लंबी गाथा है विचित्र नाटक जिथे महाराज गरीब नवाज पातशाह जी कहिंदे
ਜਦੋਂ ਹਜ਼ਰਤ ਮੁਹੰਮਦ ਸਾਹਿਬ ਆਏ ਉਹਨਾਂ ਨੇ ਲਿੰਗ ਬਿਨਾਂ ਕੀਨੇ ਸਬਰ ਆ ਜਾ, ਉਹਨੇ ਆਪਣਾ ਧਰਮ ਚਲਾ ਲਿਆ, ਸਭ ਆਪਣੇ ਆਪਣੇ ਉਰਝਾਨਾ ਪਾਰ ਬ੍ਰਹਮ ਕਾਹੂ ਨਾ ਪਛਾਣ। ਉੱਥੇ ਫਿਰ ਗੁਰੂ ਸਾਹਿਬ ਜਦੋਂ ਉਹਨਾਂ ਸਾਰਿਆਂ ਨੂੰ ਕਹਿ ਰਹੇ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ, ਪਰਮੇਸ਼ਰ ਹੈ ਨਹੀਂ, ਤੇ ਹੁਣ ਕਲਗੀਧਰ ਜੀ ਨਾਲ ਸਾਰਿਆਂ ਦੀ ਉਹਨਾਂ ਦਾ ਖੰਡਨ ਕਰਕੇ ਆਪਣੇ ਆਪ ਨੂੰ ਕਹਿੰਦੇ ਵੀ ਮੈਂ ਪਰਮੇਸ਼ਰ ਹਾਂ, ਤੇ ਫਿਰ ਲੋਕਾਂ ਨੇ ਕਹਿਣਾ ਸੀ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਿਣ ਵਾਸਤੇ ਇਹਨਾਂ ਬਾਕੀ ਸਾਰਿਆਂ ਦੀ ਭੰਡੀ ਕੀਤੀ। ਇਹ ਸਿਆਣਪ ਵਾਲੀ ਗੱਲ ਥੋੜੀ ਸੀ। ਜਦੋਂ ਸਾਰਿਆਂ ਦਾ ਖੰਡਨ ਕਰ ਰਹੇ ਨੇ ਵੀ ਇਹ ਵੀ ਬ੍ਰਹਮ ਨਹੀਂ, ਇਹ ਕਹਿ ਰਹੇ ਨੇ ਵੀ ਅਸੀਂ ਬ੍ਰਹਮ, ਬ੍ਰਹਮਾ ਕਹਿੰਦਾ ਮੈਂ ਹਾਂ, ਵਿਸ਼ਨੂੰ ਕਹਿੰਦਾ ਮੈਂ ਰੱਬ ਹਾਂ, ਸ਼ਿਵ ਕਹਿੰਦਾ ਮੈਂ ਹਾਂ, ਹਜ਼ਰਤ ਮੁਹੰਮਦ ਕਹਿੰਦਾ ਮੈਂ ਹਾਂ, ਸਾਰੇ ਆਪਣੇ ਆਪ ਨੂੰ ਰੱਬ ਜਾਂ ਰੱਬ ਦੇ ਪੈਗੰਬਰ ਬਣਾਉਣ ਲੱਗ ਪਏ। ਅਸਲ ਰੱਬ ਦਾ ਭੇਦ ਕਿਸੇ ਨੇ ਜਣਾਇਆ ਹੀ ਨਹੀਂ, ਦੱਸਿਆ ਹੀ ਨਹੀਂ, ਸਭ ਆਪਣੇ ਆਪਣੇ ਰੁਝਾਨਾਂ ਆਪਣੇ ਆਪਣੇ 'ਚ ਉਲਝਾ ਲਿਆ, ਸਾਰਿਆਂ ਆਪਣੇ ਆਪ ਨੂੰ ਬ੍ਰਹਮ ਕਹਾਉਣ ਲੱਗ ਪਏ। ਤੇ ਉੱਥੇ ਹੁਣ ਉਹਨਾਂ ਸਾਰਿਆਂ ਦਾ ਮਹਾਰਾਜ ਜੀ ਖੰਡਰਕ ਕੁੰਡ 'ਚ ਜਾਏ, ਇਹ ਗੱਲ ਉਹਨਾਂ ਨੇ ਸਖ਼ਤ ਸ਼ਬਦਾਂ 'ਚ ਕਹੀ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਕੇ ਸਿੱਖਾਂ ਨੇ ਆਪਣੇ ਗੁਰੂ ਨੂੰ ਪਰਮੇਸ਼ਵਰ ਰੂਪ ਨਹੀਂ ਜਾਣਦਾ। ਉੱਥੇ ਉਸ ਸੰਦਰਭ ਦੇ ਵਿੱਚ ਗੱਲ ਕਹਿਣੀ ਜ਼ਰੂਰੀ ਸੀ। ਉੱਥੇ ਜਿਹੜਾ ਵਿਸ਼ਾ ਚੱਲ ਰਿਹਾ ਸੀ ਉਸ ਵਿਸ਼ੇ ਨਾਲ ਸੰਬੰਧਿਤ ਬਚਨ ਕਹਿਣੇ ਜ਼ਰੂਰੀ ਸਨ, ਪਰ ਅੱਗੇ ਜਾ ਕੇ ਇੱਕ ਜਗ੍ਹਾ ਤੇ ਗੁਰਦੇਵ ਨੇ ਹੋਰ ਵੀ ਬਚਨ ਕਹੇ, ਉਹ ਵੀ ਸੁਣਨ ਵਾਲੇ ਹਨ।
ਤਹਾਂ ਆਪ ਕੋ ਨੇਮ ਕਹਿਤੇ,
ਇਹ ਉੱਥੇ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਏਦਾਂ ਨਾਂ ਲਿਖਦੇ,
ਤੋ ਬਹੁ ਲੋਕ ਹਿਰਦੇ ਇਮ ਲੈਤੇ,
ਬਹੁਤੇ ਲੋਕਾਂ ਨੇ ਆਪਣੇ ਹਿਰਦੇ ਚ ਇਹ ਗੱਲ ਜਾਣਨੀ ਸੀ।
ਸਭ ਕੋ ਤਰਕਤ ਭੇਸ ਥਾਈ,
ਗੁਰੂ ਜੀ ਨੇ ਸਾਰੇ ਅਵਤਾਰਾਂ ਦਾ ਖੰਡਨ ਕੀਤਾ, ਸਾਰਿਆਂ ਤੇ ਤਰਕ ਕੀਤੀ ਹੈ,
ਪਰਮੇਸ਼ੁਰ ਤਾਂ ਆਪਣ ਜਨਾਈ,
ਤਾਂ ਤਰਕ ਕੀਤੀ ਕਿਉਂਕਿ ਆਪਣੇ ਆਪ ਨੂੰ ਪਰਮੇਸ਼ੁਰ ਕਹਿਣਾ, ਇਸ ਕਰਕੇ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਵੀ ਸਾਨੂੰ ਵੀ ਪਰਮੇਸ਼ਰ ਨਾ ਆਖਿਓ ਕੋਈ, ਕਿਉਂਕਿ ਬਾਕੀ ਸਾਰਿਆਂ ਦੇ ਉੱਤੇ ਤਰਕ ਕੀਤਾ ਸੀ।
ਹਿਮ ਵਿਚਾਰ ਕਰ ਤਹਾਂ ਬਖਾਨੇ,
ਵਿਚਾਰ ਕਰਕੇ ਕਲਗੀਧਰ ਜੀ ਦੇ ਬਚਨ ਉੱਥੇ ਕਹੇ ਸਨ,
ਜੇ ਅਵਤਾਰ ਸੁਦਾਸ ਸਮਾਨ,
ਜਿਹੜੇ ਅਵਤਾਰ ਨੇ ਉਹ ਵੀ ਪਰਮੇਸ਼ਰ ਦੇ ਦਾਸਾਂ ਦੇ ਤੁਲ ਨੇ, ਜਿੰਨੇ ਅਵਤਾਰ ਨੇ ਉਹ ਵੀ ਸਾਰੇ ਪਰਮੇਸ਼ਰ ਦੇ ਦਾਸ ਹਨ।
ਨਿਜ ਸਰੂਪ ਪਰਮੇਸ਼ਰ ਕੇਰਾ,
ਜਿਹੜਾ ਉਹਨਾਂ ਦਾ ਆਪਣਾ ਨਿਜ ਸਰੂਪ ਹੈ ਉਹ ਵਾਕਈ ਪਰਮੇਸ਼ਵਰ ਰੂਪ ਹੈ। ਕਲਗੀਧਰ ਜੀ ਦਾ ਆਪਣਾ ਨਿਜ ਸਰੂਪ ਉਹ ਪਰਮੇਸ਼ਵਰ ਰੂਪ ਹੈ।
ਜਾਵਤ ਰਹੇ ਸੋ ਸਾਂਝ ਸਵੇਰਾ,
ਸਵੇਰ ਸ਼ਾਮ ਮੱਠੇ ਪੈਰ ਆਪਣੇ ਉਸੇ ਸਵਰੂਪ ਨੂੰ ਕਲਗੀਧਰ ਜੀ ਨੇ ਧਿਆਇਆ ਹੈ।
ਹੇ ਪੀਤੇ ਸਥਾਨ ਬਚਤੇ,
ਉੱਥੇ ਇਹ ਸਾਰੇ ਬਚਨ ਕਹੇ ਨੇ ਉੱਥੇ ਇਹ ਬਚਨ ਵੀ ਕਲਗੀਧਰ ਜੀ ਨੇ ਆਖੇ ਹਨ,
ਜਿਸ ਤੇ ਆਸ਼ੇ ਬੁੱਧ ਜਨ ਲਿਓ,
ਇਹਦੇ ਨਾਲ ਬੁੱਧੀ ਜਨ ਇਹ ਗੱਲ ਆਸ਼ੇ ਨੂੰ ਸਮਝ ਲੈਂਦੇ ਨੇ। ਕਲਗੀਧਰ ਜੀ ਦੀਆਂ ਇਹ ਪਾਵਨ ਪੰਕਤੀਆਂ ਸਿੱਧ ਕਰਦੀਆਂ ਨੇ ਕਿ ਕਲਗੀਧਰ ਵਿੱਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਉਹ ਕਿਹੜੀਆਂ ਪੰਕਤੀਆਂ ਨੇ? ਇਹ ਵੀ ਵਿਚਿੱਤਰ ਨਾਟਕ ਦੀਆਂ ਹੀ ਪੰਕਤੀਆਂ ਹਨ। ਜਿਹੜੀਆਂ ਪੰਕਤੀਆਂ ਤੂੰ ਪੜ੍ਹ ਰਿਹਾ ਉਹ ਵੀ ਵਿਚਿੱਤਰ ਨਾਟਕ ਦੀਆਂ ਨੇ, ਜਿਹੜੀਆਂ ਹੁਣ ਤੈਨੂੰ ਮੈਂ ਸੁਣਾਉਣ ਲੱਗਾ ਉਹ ਵੀ ਵਿਚਿੱਤਰ ਨਾਟਕ ਦੀਆਂ ਨੇ, ਕਿਉਂਕਿ ਸੰਦਰਭ ਕੀ ਹੈ? ਜਿਹੜਾ ਬਚਨ ਜਿਸ ਵੇਲੇ ਹੋ ਰਿਹਾ ਉਸ ਬਚਨ ਦਾ ਕਹਿਣ ਦਾ ਤਾਤਪਰਜ ਕੀ ਹੈ, ਸਿਧਾਂਤ ਕੀ ਹੈ? ਮੌਕੇ ਮੌਕੇ ਦੀ ਗੱਲ ਹੁੰਦੀ ਹੈ, ਕਿਤੇ ਉਹ ਬਚਨ ਉਸ ਸਮੇਂ ਕੀ ਹੋ ਰਿਹਾ ਤੇ ਦੂਜੇ ਪਾਸੇ ਕੀ ਹੋ ਰਿਹਾ। ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ। ਹੁਣ ਦੱਸਦੇ ਹਨ,
ਇਹ ਬਿਦ ਕਰਤ ਤਪੱਸਿਆ ਭਇਓ,
ਕਲਗੀਧਰ ਜੀ ਦੇ ਬਚਨ ਨੇ ਪੰਡਿਤ ਕੇਸ਼ਵ ਦਾਸ ਸੁਣ, ਜਦੋਂ ਪਾਤਸ਼ਾਹ ਕਹਿੰਦੇ
ਹੇਮਕੁੰਟ ਪਰਬਤ ਹੈ ਜਹਾਂ,
ਸਪਤ ਸ੍ਰਿੰਗ ਸੋਭਿਤ ਹੈ ਤਾਂ, ਉੱਥੇ ਹੀ ਉਹ ਲਿਖਦੇ ਨੇ ਇਹ ਬਿਦ ਕਰਤ ਤਪੱਸਿਆ ਭਇਓ, ਕਹਿੰਦੇ ਅਸੀਂ ਇਹੋ ਜਿਹੀ ਤਪੱਸਿਆ ਕੀਤੀ।
ਦ੍ਵੈਤੀ ਇੱਕ ਰੂਪ ਵਹਿ ਗਏ,
ਇਹ ਦੋ ਤੋਂ ਇੱਕ ਰੂਪ ਹੋ ਗਏ। ਅੱਖ ਸਤਨਾਮ
ਸ੍ਰੀ ਵਾਹ।
ਦ੍ਵੈਤੀ ਇੱਕ ਰੂਪ ਵਹਿ ਗਏ, ਦੋ ਤੋਂ ਇੱਕ ਰੂਪ ਹੋ ਗਏ, ਫਿਰ ਪਰਮੇਸ਼ਰ ਹੀ ਬਣ ਗਏ, ਫਿਰ ਰੱਬ ਵਿੱਚ ਤੇ ਕਲਗੀਧਰ ਚ ਕੋਈ ਫਰਕ ਰਿਹਾ? ਹਰ ਬਚਨ ਦਾ ਸਮੇਂ ਸਮੇਂ ਸਿਰ ਵੱਖਰਾ ਪ੍ਰਭਾਵ ਹੁੰਦਾ। ਗੁਰਬਾਣੀ ਵਿੱਚ ਪ੍ਰਕਰਨ ਮੁਤਾਬਕ ਜਿਵੇਂ ਕੋਈ ਗੱਲ ਚੱਲ ਰਹੀ ਤੇ ਉਹ ਪੰਕਤੀਆਂ ਦੇ ਅਰਥ ਉਸ ਮੁਤਾਬਕ ਚੱਲਦੇ ਹਨ। ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਨੇ ਜਿਹੜੇ ਪ੍ਰਕਰਣ ਮੁਤਾਬਕ ਕਿਤੇ ਉਹਨਾਂ ਦੇ ਅਰਥ ਹੋਰ ਹੁੰਦੇ ਨੇ, ਦੂਜੇ ਥਾਂ ਤੇ ਉਹੀ ਸ਼ਬਦ, ਉੱਥੇ ਪ੍ਰਕਰਣ ਹੋਰ ਹੁੰਦਾ ਤੇ ਉੱਥੇ ਹੋਰ। ਜਦੋਂ ਕਲਗੀਧਰ ਜੀ ਕਹਿੰਦੇ ਤਾਤ ਮਾਤ ਬੁਰ ਅਲਖ ਅਰਾਧਾ, ਉੱਥੇ ਤਾਤ ਨਾਮ ਹੈ ਪਿਤਾ ਦਾ, ਉੱਥੇ ਪ੍ਰਕਰਣ ਦੇ ਮੁਤਾਬਕ ਤਾਤ ਦਾ ਅਰਥ ਹੋਵੇਗਾ ਪਿਤਾ। ਤੇ ਦੂਜੇ ਪਾਸੇ ਗੁਰਬਾਣੀ ਵਿੱਚ ਇਹ ਵੀ ਬਚਨ ਆਉਂਦਾ ਬਿਸਰ ਗਈ ਸਭ ਤਾਤ ਪਰਾਈ, ਇੱਥੇ ਤਾਤ ਦਾ ਮਤਲਬ ਹੈ ਈਰਖਾ। ਹੁਣ ਸ਼ਬਦ ਇੱਕੋ ਜਿਹਾ, ਪ੍ਰਕਰਣ ਮੁਤਾਬਕ ਇੱਕ ਜਗ੍ਹਾ ਤੇ ਉਹਦਾ ਅਰਥ ਪਿਤਾ ਹੋ ਰਿਹਾ, ਤਾਤ ਦਾ ਮਤਲਬ ਪੁੱਤਰ ਵੀ ਹੁੰਦਾ ਪ੍ਰਕਰਣ ਮੁਤਾਬਕ, ਤੇ ਤਾਤ ਦਾ ਮਤਲਬ ਈਰਖਾ ਵੀ ਹੈ, ਸ਼ਬਦ ਇੱਕੋ ਜਿਹਾ ਹੀ ਹੈ। ਇਸੇ ਤਰ੍ਹਾਂ ਉਹ ਜਿਹੜਾ ਸੰਦਰਭ ਉੱਥੇ ਚੱਲ ਰਿਹਾ ਸੀ ਕਿ ਸਤਿਗੁਰੂ ਜੀ ਸਾਰਿਆਂ ਦਾ ਖੰਡਨ ਕਰ ਰਹੇ ਕਿ ਪਰਮੇਸ਼ਰ ਤਾਂ ਵੱਖਰਾ ਹੈ, ਇਹ ਸਭ ਉਹਦੇ ਦਾਸ ਨੇ, ਫਿਰ ਉੱਥੇ ਉਹਨਾਂ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਿਣ ਤੋਂ ਵਰਜਿਆ ਕਿ ਸਾਨੂੰ ਵੀ ਕੋਈ ਪਰਮੇਸ਼ਰ ਨਾ ਕਵੇ, ਕਹਿਣਾ ਪੈਣਾ ਸੀ, ਕਿਉਂਕਿ ਜਦੋਂ ਬਾਕੀਆਂ ਸਾਰਿਆਂ ਦਾ ਖੰਡਨ ਕੀਤਾ ਤੇ ਆਪਣੇ ਆਪ ਨੂੰ ਵੀ ਉਸੇ ਵਿੱਚ ਹੀ ਰੱਖਣਾ ਸੀ, ਕਹਿੰਦੇ ਅਸੀਂ ਉਹਦੇ ਦਾਸ ਹਾਂ। ਪਰ ਅੱਗੇ ਜਾ ਕੇ ਇਹ ਵੀ ਕਿਹਾ ਕਿ ਅਕਾਲ ਪੁਰਖ ਦੀ ਤਪੱਸਿਆ ਕਰਦਿਆਂ ਕਰਦਿਆਂ ਅਸੀਂ ਦੋ ਤੋਂ ਇੱਕ ਰੂਪ ਹੋ ਗਏ। ਫਿਰ ਜਦੋਂ ਦੋ ਤੋਂ ਇੱਕ ਰੂਪ ਹੋ ਗਏ ਤੇ ਦੱਸੋ ਪੰਡਿਤ ਕੇਸ਼ਵ ਦਾਸ, ਫਿਰ ਕਲਗੀਧਰ ਜੀ ਪਰਮੇਸ਼ਰ ਹੈਣ ਕੇ ਨਹੀਂ? ਹਾਂਜੀ,
ਅਰ ਲੋਚਨ ਮੂੰਦਨ ਕੀ ਰੀਤਾ।
ਕੇਸ਼ਵ ਦਾਸ ਨੇ ਦੂਜੀ ਗੱਲ ਇਹ ਵੀ ਕਹੀ ਵੀ ਜਦੋਂ ਅਕਾਲ ਪੁਰਖ ਦੀ ਸ਼ਕਤੀ ਪ੍ਰਗਟ ਹੋਈ, ਕਲਗੀਧਰ ਜੀ ਕੋਲੋਂ ਵੇਖ ਕੇ ਚੱਲੀ ਨਹੀਂ ਗਈ ਤੇ ਉਹਨਾਂ ਨੇ ਨੇਤਰ ਬੰਦ ਕਰ ਲਏ। ਕਹਿੰਦੇ ਆਹ ਵੀ ਸੁਣ ਲੈ ਹੁਣ ਗੱਲ ਵੀ ਜਿਹੜੀ ਤੂੰ ਇਹ ਗੱਲ ਕਹੀ ਹੈ ਵੀ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਸੀ, ਨੇਤਰ ਮੁੰਦ ਲਏ ਸਨ।
ਸੋ ਸੁਣ ਤਰੀਏ ਚੀਤ ਪ੍ਰਤੀਤਾ।
ਬਚਨ ਸੁਣ ਕੇ ਆਪਣੇ ਅੰਦਰ ਹੁਣ ਪ੍ਰਤੀਤ ਕਰ ਲਈ, ਭਰੋਸਾ ਕਰ ਲਈ ਜੋ ਤੈਨੂੰ ਦੱਸਣ ਲੱਗਾ ਹਾਂ।
ਪ੍ਰਗਟੀ ਜਬ ਜਗ ਮਾਂ ਤੇ ਆਧਾਰੀ।
ਜਦੋਂ ਅਕਾਲ ਪੁਰਖ ਦੀ ਸ਼ਕਤੀ ਕਲਗੀਧਰ ਜੀ ਦੇ ਸਨਮੁਖ ਪ੍ਰਗਟ ਹੋਈ,
ਦਰਸ਼ਨ ਦੇਖ ਹਰਖ ਪਾਪਾਰੀ।
ਮਹਾਰਾਜ ਜੀ ਨੇ ਉਸ ਮਹਾਨ ਸ਼ਕਤੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਪ੍ਰਸੰਨ ਹੋ ਗਏ, ਖੇੜੇ ਵਿੱਚ ਆ ਗਏ।
ਹਿਰਦੇ ਵਿਚਾਰੇ ਕਿਸ ਅਸਥਾਈ।
ਫਿਰ ਆਪਣੇ ਹਿਰਦੇ ਚ ਵਿਚਾਰ ਕੀਤੀ ਕਿ ਪਰਮੇਸ਼ਰ ਦੀ ਇਸ ਸ਼ਕਤੀ ਦੇ ਪ੍ਰਕਾਸ਼ ਨੂੰ ਮੈਂ ਆਪਣੇ ਸਰੀਰ ਦੇ ਕਿਸ ਹਿੱਸੇ ਚ ਵਸਾਵਾਂ। ਜਿਹੜਾ ਇਹ ਸਰੂਪ ਪ੍ਰਗਟ ਹੋਇਆ ਪਰਮੇਸ਼ਰ ਦੇ ਪ੍ਰਕਾਸ਼ ਰੂਪ ਸ਼ਕਤੀ ਦਾ, ਇਹਨੂੰ ਆਪਣੇ ਸਰੀਰ ਵਿੱਚ ਕਿਸ ਥਾਂ ਤੇ ਵਸਾਵਾਂ? ਇਹ ਵਿਚਾਰ ਫਿਰ ਕਲਗੀਧਰ ਜੀ ਨੇ ਕੀਤੇ।
ਉਚਿਤ ਅੰਗ ਜੈ ਰੂਪ ਵਸਾਈ।
ਸਰੀਰ ਦੇ ਵਿੱਚ ਜਿਹੜੇ ਸਭ ਤੋਂ ਉਚਿਤ ਸ੍ਰੇਸ਼ਟ ਅੰਗ ਨੇ ਉਸ ਅੰਗਾਂ ਦੇ ਵਿੱਚ ਇਸ ਸਵਰੂਪ ਨੂੰ ਵਸਾਵਾਂ। ਸਰੀਰ ਵਿੱਚ ਸਭ ਤੋਂ ਉੱਤਮ ਅੰਗ ਕਿਹੜਾ ਹੈ ਜਿਹਦੇ ਵਿੱਚ ਇਸ ਸਰੂਪ ਨੂੰ ਵਸਾਉਣਾ ਚਾਹੀਦਾ ਹੈ?
ਸਭ ਤਨ ਮੇ ਪਾਵਨ ਹੈ ਨੈਨਾ।
ਫਿਰ ਕਲਗੀਧਰ ਜੀ ਨੇ ਵਿਚਾਰ ਕੀਤੀ ਕਿ ਸਾਰੇ ਸਰੀਰ ਵਿੱਚ ਜਿਹੜੇ ਨੇਤਰ ਨੇ ਪਵਿੱਤਰ ਹਨ, ਨੇਤਰ ਅੱਖਾਂ ਇਹ ਪਵਿੱਤਰ ਨੇ ਜਿਨ੍ਹਾਂ ਨਾਲ ਅਕਾਲ ਪੁਰਖ ਦੀ ਸ਼ਕਤੀ ਦੇ ਦਰਸ਼ਨ ਹੋਏ ਨੇ। ਹਾਂਜੀ,
ਤਹਾਂ ਬਾਸ ਦੀਨਸ ਗੁਣ ਐਨਾ।
ਔਰ ਇਸ ਪ੍ਰਕਾਸ਼ ਨੂੰ ਅਸੀਂ ਆਪਣੇ ਨੇਤਰਾਂ ਚ ਨਿਵਾਸ ਬਖਸ਼ੀਏ। ਇਹ ਜਿਹੜਾ ਪ੍ਰਕਾਸ਼ ਪ੍ਰਗਟ ਹੋਇਆ, ਇਹ ਜਿਹੜਾ ਸਵਰੂਪ ਪ੍ਰਗਟ ਹੋਇਆ, ਇਹਨੂੰ ਆਪਣੇ ਨੇਤਰਾਂ ਚ ਵਸਾਈਏ। ਇਹ ਗੱਲ ਸੁੱਤੇ ਸਿੱਧ ਸੁਭਾਵਕ ਹੈ ਖਾਲਸਾ ਜੀ, ਜਦੋਂ ਅਸੀਂ ਪ੍ਰਤਾਪੀ ਪੁਰਖ ਗੁਰਦੇਵ ਦੇ ਸਨਮੁਖ ਆ ਕੇ ਦਰਸ਼ਨ ਪਰਸਦੇ ਹਾਂ, ਹੱਥ ਜੋੜ ਕੇ ਖਲੋਨੇ ਹਾਂ, ਬਦੋ ਬਦੀ ਸਾਡੇ ਨੇਤਰ ਮੁੰਦ ਜਾਂਦੇ ਹਨ। ਸਾਹਿਬ ਦੇ ਦਰਸ਼ਨ ਕਰਦੇ ਅੱਖਾਂ ਵਿੱਚ ਜਾਂਦੀਆਂ ਹਨ, ਕਿਉਂਕਿ ਸਾਹਿਬ ਦੇ ਸਵਰੂਪ ਨੂੰ ਅਸੀਂ ਨੇਤਰਾਂ ਚ ਵਸਾਉਣ ਦਾ ਯਤਨ ਕਰਦੇ। ਕਲਗੀਧਰ ਜੀ ਨੇ ਵੀ ਵਿਚਾਰ ਕੀਤੀ ਕਿ ਇਹ ਜਿਹੜੀ ਸ਼ਕਤੀ ਪ੍ਰਗਟ ਹੋਈ ਹੈ, ਐਡਾ ਪਵਿੱਤਰ ਸਰੂਪ ਹੈ, ਇਹਨੂੰ ਕਿੱਥੇ ਵਸਾਈਏ? ਕਹਿੰਦੇ ਉਹਨਾਂ ਨੇ ਨੇਤਰ ਮੁੰਦ ਕੇ ਬੰਦ ਕਰਕੇ ਉਸ ਪ੍ਰਕਾਸ਼ ਰੂਪ ਨੂੰ ਆਪਣੇ ਨੇਤਰਾਂ ਚ ਵਸਾ ਲਿਆ।
ਪੰਥ ਅਧਾਰੀ ਟਿਕੇ ਨਾ ਕੋ।
ਕਿਉਂ ਵਸਾਇਆ? ਕਿਉਂਕਿ ਨੇਤਰਾਂ ਰਾਹੀ ਹੀ ਖੰਡੇ ਦੀ ਪੌਲ ਵਿੱਚ ਵੇਖ ਕੇ ਗੁਰਦੇਵ ਨੇ ਪੌਲ ਤਿਆਰ ਕਰਨੀ ਸੀ ਤੇ ਪੰਥ ਨੂੰ ਇੰਨਾ ਤੇਜ ਬਖਸ਼ਣਾ ਸੀ, ਇੰਨਾ ਤੇਜ ਨੇਤਰਾਂ ਵਿੱਚ ਪੰਥ ਨੂੰ ਇੰਨਾ ਪ੍ਰਤਾਪ ਬਖਸ਼ਣਾ ਸੀ ਕਿ ਗੁਰੂ ਕੇ ਖਾਲਸੇ ਪੰਥ ਦੇ ਸਾਹਮਣੇ ਕੋਈ ਵੈਰੀ ਅੜ ਨਾ ਸਕੇ। ਕਿਉਂਕਿ ਨੇਤਰਾਂ ਦਾ ਵੀ ਜਲਾਲ ਹੁੰਦਾ ਨਾ, ਜੇ ਕੋਈ ਆਵੇ ਆ ਕੇ ਪਰੇਸ਼ਾਨ ਕਰਨ ਵਾਸਤੇ ਵਧਦਾ ਆਵੇ ਤੇ ਨੇਤਰਾਂ ਨਾਲ ਘੂਰੀ ਵੱਟਦੇ ਹਾਂ ਆਪਾਂ, ਉਹਨੂੰ ਨੇਤਰਾਂ ਨਾਲ ਹੀ ਸਾਵਧਾਨ ਕਰਦੇ ਹਾਂ ਵੀ ਟਿਕ ਜਾ, ਅਗਲਾ ਡਰ ਜਾਂਦਾ, ਸਹਿਮ ਜਾਂਦਾ। कहते पंथ नू महाराज जी ने वह शक्ति नेत्रा वाली बख्शनी है कि गुरु के खालसे पंथ के सामने वड्डे तो वड्डे प्रतापी भी आके ठहर ना सकन।
सत श्री अकाल।
गुरु जी ये विचारते ने कि वह ज्योति वह तेज मैं अपने पंथ विच देना ता जो पंथ दे सामने कोई टेक ना सके।
ज्योत तेज लोचन तरसो।
इस करके उस ज्योत नू उस तेज नू कलगीधर जी ने अपने नेत्रां च धारण कीता।
ऐतवान सिख सिंह जो मेरे।
कलगीधर जी विचार करदे वी जेड़े मेरे सिख सिंह रहतवान होणगे रहनी बहनी दे धारनी होणगे नितनेमी होणगे मर्यादा विच रहणगे बाणी बाणे दे धारनी होणगे।
दुष्टे नष्टे दृष्ट सुहीरे।
उहनां दे नेत्रां च इन्नी शक्ति होवेगी कि जदों दुष्टां वल वेखणगे ਉਹ ਦੁਸ਼ਟਾਂ ਦਾ ਬਲ ਉਸੇ ਵੇਲੇ ਘੱਟ ਜਾਵੇਗਾ। ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਇਹ ਸਾਰੇ ਮਹਾਂਪੁਰਖ ਉਹ ਰਹਿਤ ਬਹਿਤ ਦੇ ਧਾਰਨੀ ਮਹਾਂਪੁਰਖ ਸੀ ਗੁਰੂ ਖਾਲਸਾ ਜੀ, ਜਿਹਨਾਂ ਦੇ ਨੇਤਰਾਂ ਵਿੱਚ ਹੀ ਇੰਨੀ ਸ਼ਕਤੀ ਸੀ ਕਿ ਜਦੋਂ ਦੁਸ਼ਮਣ ਵੱਲ ਤੱਕਦੇ ਸੀ ਦੁਸ਼ਮਣਾਂ ਦੇ ਹੌਸਲੇ ਟਹਿ ਜਾਂਦੇ ਸਨ। ਇਹ ਤੇਜ ਕਲਗੀਧਰ ਜੀ ਕਹਿੰਦੇ ਮੈਂ ਆਪਣੇ ਪੰਥ ਨੂੰ ਬਖਸ਼ਣਾ, ਇਸ ਕਰਕੇ ਉਹ ਤੇਜ ਆਪਣੇ ਨੇਤਰਾਂ ਚ ਵਸਾਇਆ ਹੈ।
ਬਹੁ ਤੁਰਕਨ ਸੰਗ ਏਕ ਲਰਾਉ, ਅਸ ਪ੍ਰਤਾਪ ਜੁਤ ਪੰਥ ਚਲਾਉ।
ਕਲਗੀਧਰ ਜੀ ਨੇ ਵਿਚਾਰ ਕੀਤੀ ਕਿ ਮੈਂ ਬਹੁਤੇ ਮਲੇਛਾਂ ਨਾਲ ਤੁਰਕਾਂ ਨਾਲ ਕੱਲਾ ਕੱਲਾ ਸਿੰਘ ਲੜਾਉਣਾ ਹੈ, ਇਹੋ ਜਿਹਾ ਤੇਜਸਵੀ ਪ੍ਰਤਾਪੀ ਪੰਥ ਮੈਂ ਇਸ ਸੰਸਾਰ ਵਿੱਚ ਚਲਾਉਣਾ, ਇਸ ਕਰਕੇ ਉਹ ਤੇਜ ਅਸੀਂ ਆਪਣੇ ਨੇਤਰਾਂ ਚ ਵਸਾ ਲਈਏ। ਉਹ ਤੇਜ ਜਿਹੜਾ ਅਕਾਲ ਪੁਰਖ ਦਾ ਪ੍ਰਗਟ ਹੋਇਆ ਉਹਨੂੰ ਆਪਣੇ ਨੇਤਰਾਂ ਚ ਵਸਾ ਕੇ ਆਪਣੇ ਪੰਥ ਵਿੱਚ ਭਰ ਦੇਈਏ ਕਿ ਜਦੋਂ ਸਾਡਾ ਪੰਥ ਜੰਗ ਦੇ ਮੈਦਾਨ ਚ ਰਹਿਤਵਾਨ ਗੁਰਸਿੱਖ ਆਪਣੇ ਨੇਤਰਾਂ ਨਾਲ ਵੈਰੀ ਵੱਲ ਤੱਕੇਗਾ, ਉਹਦੀ ਤੱਕਣੀ ਨਾਲ ਹੀ ਵੱਡੇ ਵੱਡੇ ਦੁਸ਼ਟ ਤੇ ਅਰਿਸ਼ਟ ਜੰਗ ਦੇ ਮੈਦਾਨ ਚ ਮਾਰੇ ਜਾਣਗੇ। ਉਹਨਾਂ ਦੀ ਤੱਕਣੀ ਵਿੱਚ ਹੀ, ਉਹਨਾਂ ਦੀ ਦ੍ਰਿਸ਼ਟੀ ਵਿੱਚ ਹੀ ਐਸਾ ਤੇਜ ਹੋਵੇਗਾ ਕਿ ਵੈਰੀਆਂ ਦੇ ਹੌਸਲੇ ਢਹਿ ਜਾਣਗੇ।
ਕੀ ਕਾਰਨ ਦ੍ਰਿਗ ਕਰੇ ਮਿਲਾਵਨ।
ਇਸ ਕਰਕੇ ਕੇਸ਼ਵ ਦਾਸ ਉਹਨਾਂ ਨੇ ਆਪਣੇ ਨੇਤਰ ਮੁੰਦੇ ਸੀ, ਤੂੰ ਉਹਦਾ ਅੰਦਾਜ਼ਾ ਹੋਰ ਲਾਉਣਾ, ਤੂੰ ਸਾਹਿਬ ਦਾ ਭੇਦ ਨਹੀਂ ਜਾਣਦਾ, ਤੂੰ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣਦਾ।
ਦੇਖ ਦੇਵ ਕੋ ਬਾਸ ਬਸਾਵਨ।
ਹੁਣ ਦੱਸ ਜਿਹੜੀ ਇਹੋ ਜਿਹੀ ਮਹਾਨ ਸ਼ਕਤੀ ਹੈ ਕਿ ਉਹ ਨੇਤਰਾਂ ਚ ਨਹੀਂ ਵਸਾਈ ਦੀ, ਤੇ ਨੇਤਰਾਂ ਚ ਵਸਾਉਣ ਲਈ ਨੇਤਰ ਬੰਦ ਨਹੀਂ ਕਰਨੇ ਪੈਣਗੇ। ਹਾਂਜੀ,
ਇਸ ਬਿਦ ਨੰਦ ਚੰਦ ਬਹੁ ਭਾਂਤੀ।
ਜਦੋਂ ਭਾਈ ਨੰਦ ਚੰਦ ਜੀ ਨੇ ਬਚਨ ਕਹੇ,
ਕਰੀ ਅਸ਼ਰਧਾ ਦਿਜ ਉਰਹਾਤੀ।
ਸੁਣ ਕੇ ਪੰਡਿਤ ਕੇਸ਼ਵ ਦਾਸ ਦੇ ਮਨ ਤੇ ਜਿਹੜੀ ਅਸ਼ਰਧਾ ਸੀ ਨਾ ਉਹ ਦੂਰ ਹੋ, ਇਹਦੇ ਮਨ ਦੇ ਜਿੰਨੇ ਸੰਸੇ ਸੀ ਉਹ ਦੂਰ ਹੋ ਗਏ, ਕਿਉਂਕਿ ਭਾਈ ਨੰਦ ਚੰਦ ਜੀ ਵਰਗੇ ਗੁਰਮੁਖਾਂ ਦੇ ਬਚਨਾਂ ਨਾਲ ਇਹਦੇ ਮਨ ਤੇ ਅਸਰ ਪਿਆ। ਇਹਨੇ ਸਮਝਿਆ ਕਿ ਹਾਂ ਕਲਗੀਧਰ ਜੀ ਵਾਕਈ ਪਰਮੇਸ਼ਰ ਹਨ।
ਲੀਨ ਮਨਾਏ ਸੰਗ ਲੇ ਗਮਨਾ।
ਇਹਨੂੰ ਨਾਲ ਲੈ ਕੇ ਕੇਸ਼ਵ ਦਾਸ ਫਿਰ ਨੀ ਅੱਗੋਂ ਕੁਝ ਬੋਲਿਆ, ਚੁੱਪ ਚੁਪੀਤੇ ਭਾਈ ਨੰਦ ਚੰਦ ਜੀ ਦੇ ਨਾਲ ਚੱਲ ਪਿਆ।
ਜਹਾਂ ਬਿਰਾਜਤ ਸ਼੍ਰੀ ਗੁਰ ਭਵਨਾ।
ਜਿੱਥੇ ਕਲਗੀਧਰ ਜੀ ਬਿਰਾਜਮਾਨ ਸਨ।
ਕਲਗੀਧਰ ਬੜੇ ਆਦਰ ਦੀਨਾ।
ਕੇਸ਼ਵ ਦਾਸ ਆਇਆ, ਇਹਨੇ ਮੱਥਾ ਟੇਕਿਆ, ਮਹਾਰਾਜ ਜੀ ਨੇ ਵੀ ਸਤਿਕਾਰ ਕੀਤਾ, ਧਰਮੀ ਤਾਂ ਸੀਗਾ ਹੀ ਨਾ, ਭਾਵੇਂ ਕੋਈ ਵਿਖਾਵਾ ਕੀਤਾ ਪਰ ਹੁਣ ਇਹਦੇ ਮਨ ਚ ਸ਼ਰਧਾ ਆ ਗਈ ਕਲਗੀਧਰ ਜੀ ਪ੍ਰਤੀ, ਹੁਣ ਇਹਦਾ ਮਨ ਸ਼ਰਧਾਵਾਨ ਹੋ ਗਿਆ। ਤੇ ਜਿਹੜਾ ਕੋਈ ਸ਼ਰਧਾਵਾਨ ਹੋ ਕੇ ਗੁਰੂ ਕੇ ਚਰਨਾਂ ਚ ਆਉਂਦਾ ਮਹਾਰਾਜ ਉਹਦਾ ਸਤਿਕਾਰ ਕਰਦੇ ਹਾਂ, ਇਹਦਾ ਸਨਮਾਨ ਕੀਤਾ।
ਨਿਕਟ ਬਿਠਾਏ ਤੋਖ ਬਹੁ ਕੀਨਾ।
ਨੇੜੇ ਬਿਠਾ ਕੇ ਮਹਾਰਾਜ ਜੀ ਬਚਨ ਕਰਨ ਲੱਗੇ।
ਨੰਦ ਚੰਦ ਸਭ ਭਨਿਓ ਪ੍ਰਸੰਗਾ।
ਨੰਦ ਚੰਦ ਜੀ ਨੇ ਵੀ ਦੱਸਤਾ ਮਹਾਰਾਜ ਵੀ ਕੇਸ਼ਵ ਦਾਸ ਦੇ ਮਨ ਤੇ ਸ਼ੰਕਾ ਸੀ।
ਪਾਨੀ ਚੰਦ ਸਵਈਅਨ ਸੰਗਾ।
ਉਸ ਵੇਲੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਪਾਵਨ ਸਵਈਏ ਜੋ ਸ੍ਰੀ ਦਸਮ ਗ੍ਰੰਥ ਸਾਹਿਬ ਚ ਖਾਲਸੇ ਦੀ ਮਹਿਮਾ ਪ੍ਰਥਾਏ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ, ਕੇਸ਼ਵ ਦਾਸ ਦੇ ਸਨਮੁਖ ਮਹਾਰਾਜ ਜੀ ਨੇ ਪ੍ਰਗਟ ਕੀਤੇ।
ਸ਼੍ਰੀ ਮੁਖਵਾ ਸਵਈਆ ਜੋ ਕਾਚੇ ਲੇਖ ਲਿਖਿਓ ਬੇਦਨਾ सो पायत मिसर जू सोक निवारो।
खालसा जी कलगीधर जी कहन लगे मिसर जू कहंदे ने पंडित नू, पातशाह कहंदे पंडित केशवदास एक गल ध्यान नाल सुन, जिहड़ी विधाते ने लेखां दे विच लेख पाए ने ना उही प्राप्त हुंदा, लेखां तों वध भागां तों वध नहीं किसे नू। तूं रोस कर रहा भी मैनू बुलाया नहीं, तेरे भागां च लिखे ही इदां, जे तेरे भागां च तेरा तिरस्कार लिखिया ते तिरस्कार ही होना सी, जे सत्कार लिखिया ते सत्कार होना। सब फैसला धुर दरगाह तो हो रहा है, इत्थे अपने कीतियां कुछ नहीं हुंदा। जो लेख लिख दिते ने विधाते ने परमेशर ने पंडित जी, उही कुछ प्राप्त हुंदा है। शोक निवारो, अपने मन का शोक छड्ड दिओ, क्यों दुखी दुखी हुंदे जे, ਇਹ ਸ਼ੋਕ ਤਿਆਗ ਦਿਓ।
ਮੇਰੋ ਕਛੂ ਅਪਰਾਧ ਨਹੀਂ, ਗਿਓ ਯਾਦ ਤੇ ਭੂਲ ਨਾ ਕੋਪ ਚੇਤਾਰੋ।
ਵਾਲੀ ਪਾਤਸ਼ਾਹ ਨੇ ਵੀ ਬਚਨ ਕੀਤਾ, ਪੰਡਿਤ ਜੀ ਸਾਡਾ ਕੋਈ ਅਪਰਾਧ ਥੋੜੀ, ਅਸੀਂ ਜਾਣ ਬੁੱਝ ਕੇ ਥੋੜੀ ਭੁੱਲੇ ਹਾਂ, ਤੁਹਾਨੂੰ ਸੁਭਾਵਿਕ ਭੁੱਲ ਗਏ। ਸਾਰੇ ਸਾਧੂ ਸੰਤ ਬੁਲਾਏ ਹੈ, ਸਾਰੇ ਮਹਾਤਮਾ ਆਏ, ਬ੍ਰਾਹਮਣ ਖੱਤਰੀ ਸ਼ੂਦਰ ਵੈਸ, ਤੈਨੂੰ ਬੁਲਾਉਣ ਨਾਲ ਸਾਡਾ ਕੀ ਘੜ ਜਾਣਾ ਸੀ। ਜਿੱਥੇ ਹਜ਼ਾਰਾਂ ਬੰਦੇ ਆਏ ਆ ਤੈਨੂੰ ਵੀ ਸੱਦ ਲੈਣਾ ਸੀ, ਪਰ ਭੁੱਲ ਹੀ ਗਿਆ। ਇਸ ਕਰਕੇ ਹੁਣ ਭੁੱਲੇ ਹੋਏ ਨੂੰ ਅਪਰਾਧੀ ਬਣਾ ਕੇ ਤੂੰ ਸਾਡੇ ਨਾਲ ਰੋਸ ਕਰੇ, ਵੀ ਗੱਲ ਤੇਰੀ ਠੀਕ ਨਹੀਂ। ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ, ਗੁੱਸਾ ਨਾ ਕਰੋ, ਤੂੰ ਯਾਦ ਚੋਂ ਹੀ ਭੁੱਲ ਗਿਆ ਸੀ।
ਬਾਕੂ ਨਿਹਾਲੀ ਪਾਠੇ ਦਿਓ ਆਜ, ਭਲੇ ਤੁਮ ਕੋ ਨਿਸਚੈ ਜੀ ਤਾਰੋ।
ਜਾਂ ਤਾਂ ਹੋਵੇ ਨਾ ਵੀ ਤੈਨੂੰ ਬਾਅਦ ਚ ਬੁਲਾਇਆ ਤੇ ਤੈਨੂੰ ਦਾਨ ਨਹੀਂ ਮਿਲਣਾ, ਬਾਕੀਆਂ ਨੂੰ ਜਿੰਨਾ ਮਿਲਿਆ ਤੈਨੂੰ ਵੀ ਮਿਲੇਗਾ। ਕੱਪੜੇ ਚਾਹੀਦੇ ਨੇ ਬਾਗੋ, ਪੁਸ਼ਾਕਾਂ ਚਾਹੀਦੀਆਂ ਨੇ, ਨਿਹਾਲੀਆਂ ਬਿਸਤਰੇ ਚਾਹੀਦੇ ਹੈ, ਜੋ ਚਾਹੀਦਾ ਉਹ ਵੀ ਤੈਨੂੰ ਅੱਜ ਕੱਲ ਚੰਗੀ ਤਰ੍ਹਾਂ ਦੇ ਦਿੰਦੇ ਹਾਂ। ਜਿਹੜਾ ਜਿਹੜਾ ਦਾਨ ਤੈਨੂੰ ਚਾਹੀਦਾ ਤੇਰੀ ਝੋਲੀ ਵੀ ਭਰ ਦਿੰਦੇ। ਇੱਥੇ ਤਾਂ ਸਾਰਿਆਂ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਹਾਂਜੀ,
ਛਤਰੀ ਸਾਬੇ ਕ੍ਰਿਤ ਬਿਪਨ ਕੇ, ਇਨਹੂ ਪੈ ਕਟਾਚ ਕਿਰਪਾ ਕੈ ਨਿਹਾਰੋ।
ਸਾਡੇ ਸਿੱਖਾਂ ਨਾਲ ਵੈਰ ਨਾ ਕਵਾ, ਇਹ ਸਾਰੇ ਛਤਰੀ ਨੇ, ਤੂੰ ਇਹ ਨਾ ਸਮਝ ਵੀ ਨਾ ਚਾਹ ਸ਼ੂਦਰ ਬੈਠੇ ਹੈ, ਵੈਸ਼ ਬੈਠੇ ਹੈ, ਬ੍ਰਾਹਮਣ ਬੈਠੇ, ਸਾਰੇ ਛਤਰੀ ਨੇ। ਛਤਰੀ ਕੌਣ ਹੈ? ਜਿਹੜਾ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਚ ਜੂਝੇ ਉਹਨੂੰ ਛਤਰੀ ਕਹਿੰਦੇ। ਇਹ ਨੀ ਜਿਹੜਾ ਛਤਰੀਆਂ ਦੇ ਘਰੇ ਜੰਮੇ ਉਹ ਛਤਰੀ ਹੁੰਦਾ। ਮਹਾਰਾਜ ਕਹਿੰਦੇ ਮੇਰੇ ਸਾਰੇ ਛਤਰੀ ਨੇ, ਤੇ ਤੁਸੀਂ ਜੇ ਤੁਹਾਡੇ ਵਰਗੇ ਬ੍ਰਾਹਮਣ ਨੇ ਤੁਹਾਨੂੰ ਤਾਂ ਇਹਨਾਂ ਤੇ ਸਗੋਂ ਕਿਰਪਾ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ, ਵੀ ਤੁਹਾਡਾ ਧਰਮ ਇਹਨਾਂ ਦੀ ਕਿਰਪਾ ਨਾਲ ਬਚਣਾ, ਨਹੀਂ ਤਾਂ ਤੁਹਾਡਾ ਧਰਮ ਖਤਮ ਹੋ ਰਿਹਾ, ਮੰਦਰ ਤੁਹਾਡੇ ਢਾਏ ਜਾ ਰਹੇ ਨੇ। ਆਹ ਜਿਹੜੇ ਛਤਰੀਆਂ ਨਾਲ ਤੂੰ ਸਾਡੇ ਸਿੱਖਾਂ ਨਾਲ ਵੈਰ ਵਿਰਤੀ ਰੱਖਦਾ, ਰੋਸ ਰੱਖਦਾ, ਇਹਨਾਂ ਦੀ ਕਿਰਪਾ ਨਾਲ ਤੁਹਾਡਾ ਧਰਮ ਬਚਣਾ, ਤੁਹਾਡੇ ਧਰਮ ਦੀ ਬਹਾਲੀ ਹੋਣੀ ਹੈ।
ਜੁੱਦ ਜੀਤੇ ਇਹ ਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ।
ਇਹ ਗੱਲ ਤੂੰ ਕਹਿੰਦਾ ਵੀ ਅਸੀਂ ਆਪਣੇ ਸਿੱਖਾਂ ਨਾਲ ਪਹਿਲ ਕਰਕੇ ਇਹਨਾਂ ਨਾਲ ਪ੍ਰੇਮ ਕਿਉਂ ਕਰਦੇ ਹਾਂ, ਆਪਣੇ ਪੰਥ ਨਾਲ ਕਿਉਂ ਪ੍ਰੇਮ ਕਰਦੇ ਹਾਂ? ਤਾਂ ਸੁਣ ਪੰਡਿਤ ਕੇਸ਼ਵ ਦਾਸ, ਮੈਂ ਜਿੰਨੇ ਯੁੱਧ ਜਿੱਤੇ ਨੇ ਜਾਂ ਜਿੰਨੇ ਆਉਣ ਵਾਲੇ ਸਮੇਂ 'ਚ ਜਿੱਤਾਂਗਾ, ਉਹ ਇਹਨਾਂ ਦੀ ਕਿਰਪਾ ਨਾਲ।
ਸਤਿ ਸ੍ਰੀ ਅਕਾਲ।
ਕੱਲ ਵੀ ਬੇਨਤੀ ਕੀਤੀ ਸੀ, ਦੁਨੀਆਂ ਦੇ ਕਿਸੇ ਰਹਿਬਰ, ਕਿਸੇ ਅਵਤਾਰ, ਕਿਸੇ ਪੈਗੰਬਰ ਨੇ ਆਪਣਿਆਂ ਸਿੱਖਾਂ ਨਾਲ, ਆਪਣਿਆਂ ਮੁਰੀਦਾਂ ਨਾਲ, ਆਪਣਿਆਂ ਸੇਵਕਾਂ ਨਾਲ ਇੰਨੀ ਮੁਹੱਬਤ ਤੇ ਇੰਨਾ ਪ੍ਰੇਮ ਨਹੀਂ ਕੀਤਾ ਜਿੰਨਾ ਪ੍ਰੇਮ ਬਾਜਾਂ ਵਾਲੇ ਕਲਗੀਧਰ ਜੀ ਨੇ ਆਪਣੇ ਪੰਥ ਨਾਲ ਕੀਤਾ ਤੇ ਕਰ ਰਹੇ ਨੇ।
ਸਤਿ ਸ੍ਰੀ ਅਕਾਲ।
ਪਾਤਸ਼ਾਹ ਇੰਨਾ ਸਤਿਕਾਰ ਆਪਣੇ ਸਿੱਖਾਂ ਨੂੰ, ਆਪਣੇ ਪੰਥ ਨੂੰ ਦਿੰਦੇ, ਕਹਿੰਦੇ ਇਹਨਾਂ ਦੀ ਕਿਰਪਾ ਨਾਲ ਮੈਂ ਯੁੱਧ ਜਿੱਤੇ ਹਨ, ਤੇ ਇਹਨਾਂ ਦੀ ਹੀ ਕਿਰਪਾ ਨਾਲ ਮੇਰੇ ਘਰ ਦੇ ਵਿੱਚ ਜੋ ਵਸਤੂਆਂ ਆਉਂਦੀਆਂ ਮੈਂ ਉਹਦੇ 'ਚ ਦਾਨ ਕਰਦਾ। ਜੇ ਮੈਂ ਦਾਨ ਕਰ ਰਿਹਾ ਤਾਂ ਪਾਤਸ਼ਾਹ ਕਹਿੰਦੇ ਮੇਰਾ ਪੰਥ ਲੈ ਕੇ ਆਉਣਾ, ਮੇਰੇ ਸਿੱਖ ਆਪਣੀ ਕਿਰਤ ਕਮਾਈ 'ਚ ਦਸਵੰਧ ਦੀ ਮਾਇਆ ਲਿਆ ਕੇ ਹਾਜ਼ਰ ਕਰਦੇ ਹੈ, ਉਹਦੇ ਵਿੱਚੋਂ ਹੀ ਮੈਂ ਦਾਨ ਕਰਦਾ ਹਾਂ, ਉਹ ਇਹਨਾਂ ਦੀ ਕਿਰਪਾ ਹੈ। वेखो पंथ नू माण दे रहे है, अपने सिखा नू इन्ना माण बख्शिश कर रहे हैं।
अग ओग टरे इन्हीं के प्रसाद,
इन्हां दी कृपा नाल ही सारे पाप टल जांदे। मेरा पंथ जिहदे ते कृपा कर दे, पंथ दी दृष्टि नाल वड्डे वड्डे पाप कट्टे जांदे ने केशवदास, वड्डे तो वड्डे गुनाह कट्टे जांदे। मेरा पंथ मेरे सिख जिहदे ते कृपा कर देन, उन्हां दे अग ओग टर जांदे ने।
इन्हीं की कृपा पुन ताम परे,
इन्हां दी कृपा नाल ही फिर साडे सारे घर भरे हुए हन।
इन्हीं के प्रसाद सो विद्या लई,
पातशाह ये नहीं कहंदे भी साडी विद्या दा प्रबंध किसे ने कीता, कहंदे इन्हां दी कृपा नाल ही मैं विद्या लई। अज जो साडे कोल विद्या है वो मेरे सिखां दी कृपा है, मेरे पंथ दी कृपा है।
इन्हीं की कृपा सब शत्रु मारे,
इन्हां दी कृपा नाल ही इस पंथ दी कृपा नाल ही गुरु के सिखां दी कृपा नाल ही गुरु नानक दी संगत दी कृपा नाल ही मेरे सारे शत्रु सारे दुश्मन मरे हन।
इन्हीं की कृपा के सजे हम है,
इत्थे तां हुण सिरा करता पातशाह ने, कहिंदे मैं सजा ही इन्हां दी कृपा नाल। आखो सतनाम
श्री वाह,
मैं सजा ही इन्हां दी कृपा नाल।
सत श्री अकाल,
मैं सजा ही इन्हां दी कृपा नाल हां।
नहीं मोसे गरीब करोर परे,
एदा मेरे वर्गे करोड़ां फिरदे है, भला हो सकदा कलगीधर वर्गा कोई दूजा, पर मेरे साहिबां दी निम्रता वेखो अपने पंथ दे सानमुख, कहिंदे इन्हां दी कृपा नाल मैं सजिया, नहीं तां मेरे वर्गे करोड़ां। ये सिद्धांत समझना पवेगा। अज समूना सिखां नूं जिहड़े सिखां दे मुखी बणदे ने, सिखां दे आगू बणदे ने, वह मुड़ के ना समझण कि सिख भेडां ने ते असीं अपनी मर्जी नाल जिवें मर्जी इन्हां नूं पिछे चला छड्डीए। उन्हां नूं इह भाव अपने हिरदे च रखना पवेगा कि अज जिहड़ी साडे कोल पदवी है, साडे कोल स्टेटस है, रुतबा है, यह गुरु खालसे पंथ का दिता होया है। नहीं तो साडे वर्गे करोड़ा टुरे फिरदे, एक कलगीधर जी साडे बाप ते अवस्था दसना चाहते हैं कि हर एक सिख अपने अंदर जदों किसी नूं पदवी मिलती है ना, उहदा रूप ही होर हो जाता, वो समझदा भी खबरे मैं की बन गया। उहनूं इह समझ लैना चाहीदा भी पंथ की कृपा नाल, यह सब पंथ की कृपा, खालसे की कृपा, इन्हां दी कृपा नाल सजिया साडे वर्गे करोड़ा तुरे फिरदे। हाँ जी,
सेवकारी इन्हीं की पावत।
महाराज जी हुण इह भी बचन करदे आ, आ साडियां बड़ियां बड़ियां संस्थावां बणियां, पैसा सिखां कोल इकट्ठा करदे आ। इह गल भावें हुण मेरी इस गल दे विच कोई दुविधा करे, पर जिहड़ा सच है बचन उह सच है। पैसा सिखां दा इकट्ठा करना लाना कित्थे आ, जाके अरबा खरबा रुपया सिखां दा इकट्ठा करके ला होर पासे रहे आ। कहिंदे जी असी साडा इह फलानी ऐड बनी है जी, ते फलाना कुछ बनिया होया, सिखां दे अपने घरां ते छत्तां भी कोई नहीं, उह कहिंदे बनाणियां। पैसा सिखां दा सिखां ते लगना चाहीदा, जे इकट्ठा सिखां कोलों कीता ते लगे भी सिखां दे उत्ते। जदों सिख सारे सक्षम हो जाण, साडे सारे भरावां दे सिरां ते छत्तां होण, कारोबार होण, रज जो आप ते फिर दूजियां नूं रजान करो। अपना टब्बर भुखा मरदा होवे, असीं बाहर लंगर लाई फिरीए, वह साडे किहड़े लेखे दे भाई। पातशाह कहिंदे जे सेवा करनी है तां मेरे पंथ दी करो।
सेवा करिए नहीं की पावत, और की सेवा सोहात ना जी को।
गुरु पंथ दी, गुरु खालसे दी सेवा कीती मैनू पौंदी है, मैनू चंगी लगती है, किसे होर दी सेवा कीती नहीं। एक कलगीधर दे बचन ने, किसे होर दे नहीं। खालसा जी कहिंदे पहला मेरे सिखां दी सेवा। इत्थों तक किन्ने प्रमाण आउंदे इतिहास विच, जे एक सिख नूं शहत ना छकाई ते गुरु हरगोबिंद साहब जी कहिंदे असीं तेरे कोल मंगदे रहे, तूं सानूं छकाई नहीं, जे सानू छकानी ते भाई कट्टू शाह नू छका, साडे कोल आपे पहुंच जाए। कलगीधर जी कहिंदे
खालसे पंथ की कीती सेवा मैनू पौंदी है, किसे होर दी सेवा मेरे हिरदे नू नहीं सुहावदी।
दान दियो ए नहीं को पालो, अर आन को दान ना लागत नी को।
दान दिता भी खालसे पंथ नू ही भला, किसे गुरसिख नू सिंह नू दान करोगे घटो घट माड़ी थां ते नहीं लाएगा। आदान करते जिन्होंने दान लैके फिर कितने जाके वरते, कोई जाके तंबाकू लेंदा, कोई जाके शराबा पींदा, कोई बद फैलियां करदा। आ करोने दे विच गए कई थावां ते लंगर लैके, ते पता लगा जदों पंज सात दिन लंगर बहुते चल पए, ते फिर कई कहण लग पए उत्थे जदों जांदे लंगर लैके दान करन, कहिंदे रोज ही दाल लै आउंदे, असीं तां मच्छी मुर्गा खाण वाले लोक हां, साडे लई उह लिआया करो। दसो उन्हां नूं दित्ता दान किहड़ा फली होया भाई, करोड़ां रुपये के लंगर बर्बाद करके रख। जिन्हां नूं कदर ही नहीं है गुरु के लंगर दी, उन्हां नूं देण दा मतलब ही नहीं है। दान दियो इन्हीं को भलो, खालसे नूं दित्ता होया दान ही भला। आन को दान ला लागत लीको, केशवदास किसे होर ब्राह्मण नूं जां किसे दूजे तीजे नूं दित्ता दान मैनूं नहीं चंगा लगता, मैनू वह दान चंगा लगता जो मेरे सिखां नूं कीता जाए, मेरे खालसे नूं कीता जावे।
आगे पाले इन्हीं को दयो, जग में जस और देओ सब पीको।
मेरे खालसे नूं दित्ता होया दान ही अगे फलीभूत करदा हां मैं, बाकी होर नूं दित्ता होया दान जस वह फिक्का है, कहिंदे उह किसे लेखे दी मैं पाउंदा।
मोग्रह मैं मन ते तन ते, सिर लो तन है सब ही इन्हीं को।
कहना मैं अपने सिखां नूं क्यों पहला बुलाया, सुन पंडित केशवदास मेरे घर विच मन करके तन करके धन करके सिर करके मेरा सिर भी सारा कुछ मेरे खालसे दा मेरे पंथ दा है। और बचन कहे नहीं गल की धरने, चमकौर की गढ़ी बेच बचन सच करके विखाए भी सब कुछ ही अपने पंथ नूं दे दिता। हाँ जी,
दोहरा चटपटाए चित में जरियो, तृण ज्यों क्रुद्धत होए।
जदों श्री गुरु ग्रंथ साहब जी की बाणी का मध लगता तो आदि पूर्ण मध पूर्ण ते लगता, जो दसम ग्रंथ साहब की बाणी का जाप करीदा ते जेड़ा उत्थे मध लगता इस दोहरे ते लगता। चटपटाए चित में जरियो, तृण ज्यों क्रुद्धत होए। जदों कलगीधर ने सिखां दी महिमा कीती ना, ते चटपटाए का मतलब हुंदा भी जिवें अग का तिणका नहीं सड़दा, इदां एक वारी तां केशवदास सड़ भुज गया भी मेरी महिमा नहीं पंथ की महिमा करदे, अपने सिखां की महिमा करदे हन।
खोज रोज के हित लग दयो मिसर जू होए।
कहते खोज रोज के हित लग दयो मिसर जू रोए, पंडित जी एक बारी रो पाए। हाँ जी,
चौपाई सादर बौर आहार खवैया।
फिर महाराज जी ने आख्या छकाओ केशवदास नूं भी लंगर प्रसादा।
दखना लच्छ सवा सौ रुपया,
मेरे तो भी माया दे खुले गठे वरताए।
तर पठ्यो सब अपने तां,
इन्हे माया लई ते अपने घर भेज दित्ती।
कुछ गुर टिक बिसरा,
कुछ दिन फिर सतगुरां कोल ही रहा, प्रभावित हो गया कलगीधर जी दे दर्शन परस के।
उनवर लै बेहे ते उचारा,
चरणा विच हाजर होया बेनती करन लगा।
गुरु जी होए पंथ तुम्हारा,
लगा महाराज आउण वाले समय जो आप जी ने खालसा पंथ साजना है।
जंग तुरकन को मारे,
जदों जंग करके मलेच्छा दा खालसे ने नाश करना है।
जे पाए सब वस्त समारे,
और खालसे पंथ ने विजय प्राप्त करके सारा राज तेज सांभना है।
अवनी राज करे बहु तेरा,
आप जी दे पंथ ने इस धरती ते राज करना है।
दिन में जन्म होई पुन मेरा,
आज कृपा करो दो आप जी दे पंथ विच सिख बन के सिखां दे घर मेरा जन्म होवे, ए वार आप जी कृपा करके मैनू बख्शो।
सुन कलगीधर पाए प्रसन्न,
महाराज सुन के प्रसन्न होए, केशवदास नूं कहण लगे
सिंह बनन चाहो तू तन।
कहिंदे तन है भाई, तू गुरु का सिख बनना चाहुंदा है, इस जन्म च सिख बन जा। कहिंदा महाराज हुण आले दुआले दे बहुत परतारे हन, बड़िया ने मेरे ते हुजतां कर दियां, कृपा करो मैनू अगला जन्म अपने सिखा दे घर ही बख्शो।
तीन वार ए पंथ मजारी।
महाराज जी कहते तेरा पंथ बेच ही जन्म होवेगा क्योंकि तू पंथ दी गुरु की संगत कीती है, इहदा फल तां तैनू मिलना ही है ना, जे इस जन्म नहीं तां अगले जन्म। खालसा जी इह गुरु साहब जी दी खेड वरती जांदी है, कई वारी पूर्वले जन्मां दी खेड उह नाल ही चलदी है। कहिंदे साडा संग कीता गुरु घर विच रहिआ, इहदा फल तैनू मिलेगा, जन्म होवेगा तेरा सिखां दे घर।
लैहे सिंगन मैं सिरदारी।
तैनू भी सरदारी मिलेगी पंथ विच।
इहो वर पाए हरख को तरके।
बड़ा खुश होया सतगुरां कोलों वर प्राप्त करके।
बिपर कलेवर को तज करके।
कहिंदे पंडित ने कुछ समय बाद अपना उह शरीर त्याग दिता, उत्थे ही केशव दास ने प्राण त्याग दिते।
भयो खालसी मैं सरदार।
खालसे पंथ विच सिखां दे घर फिर जन्म लै के आया।
अने तुरक बो जंग मजारे।
ते सिख हुण बार बार सिखां दे घर ही जन्म लैंदे भाई, फिर उह जंग युद्ध भी कीते।
ब्रिंद भोग भोगे सुख पाए।
इस तरह इन्हें सुख प्राप्त कीता, गुरु साहब दे चरणां च लोक परलोक सवारिया।
कथा बिपर की पीस पाए।
केशवदास दा प्रसंग भी इस प्रकार नाल होया। कलगीधर पातशाह जी महाराज जी दा प्रताप चौं चक्कां विच फैल रिहा। यह गल भी पसर रही है कि महाराज जी ने महान शक्ति अकाल पुरख की प्रगट की है। पहाड़ी राजे सतगुरां दी शरण आ रहे हैं, वह कथा आप जी अगलिया प्रसंगा च सरवण करोगे। गरीब नवाज पातशाह का पावन पवित्र इतिहास कथन करद होइया भुलां चुकां दी खिमा अरदास करनी सतगुरु जी अगे वास्ते सद बुद्धि और सुबत प्रदान करन। वाहिगुरु वाहिगुरु वाहे गुरु वाहे गुरु। वाहे गुरु वाहे गुरु। वाहे गुरु वाहे गुरु। वाहेगुरु 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 वाहेगुरु
वाहेगुरु वाहेगुरु।
हे अच्युत हे पार ब्रह्म, हे पुरन हे सर्वमा, हे संगी हे निरंकार, हे गोविंद हे गुण निधान, हे अपरंपर हर हरे, हे संत कह सदा संग, हे ठाकुर हो दास रू, नानक दीजै नाम दान, आए प्रभ शरणागति, एक अखर हर मन बस्त, वाहिगुरु नाम जहाज है, जो शरदा कर सेवंद, वाहिगुरु नाम जहाज है, जो शरदा कर से बंदे, वाहिगुरु जी का खालसा वाहिगुरु जी की फतह।